ਤੱਤੇ ਤਾਮਸ ਜਲੇ ਉਹ ਮੂੜੇ ਥੱਥੇ ਥਾਨ ਭ੍ਰਿਸ਼ਟ ਹੋਆ। ਤੱਤੇ ਅੱਖਰ ਦੁਆਰਾ ਸਤਿਗੁਰੂ ਕਹਿੰਦੇ ਨੇ ਮੂਰਖਾ ਤਾਮਸਦਾਰ ਸਾਹਿਬ ਜੀ ਤੂੰ ਤਮੋ ਗੁਣ ਦੀ ਕਰੋ ਦੀ ਅੱਗ ਵਿੱਚ ਸੜਿਆ ਬਲਿਆ ਪਿਆ ਹੈ। ਥੱਥੇ ਥਾਨ ਭ੍ਰਿਸ਼ਟ ਹੋਆ, ਥੱਥੇ ਅੱਖਰ ਦੁਆਰਾ ਸਤਿਗੁਰੂ ਕਹਿੰਦੇ ਨੇ ਜਿਹੜਾ ਤੇਰਾ ਹਿਰਦਾ ਰੂਪੀ ਅਸਥਾਨ ਸੀ ਉਹ ਵੀ ਭ੍ਰਿਸ਼ਟ ਹੋ ਗਿਆ। ਉਹ ਕਿਵੇਂ ਭ੍ਰਿਸ਼ਟ ਹੋ ਗਿਆ? ਤੇਰੇ ਹਿਰਦੇ ਵਿੱਚ ਕ੍ਰੋਧ ਰੂਪੀ ਚੰਡਾਲ ਆ ਕੇ ਬੈਠ ਗਿਆ। ਬਸੇ ਸਰੀਰ ਕ੍ਰੋਧ ਚੰਡਾਰਾ, ਜਾਣ ਨਾ ਪਾਈਆ ਪ੍ਰਭ ਦਰਬਾਰਾ। ਅਥਵਾ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਇੱਕ ਵਾਰ ਹਰਿਦੁਆਰ ਗਏ ਔਰ ਉੱਥੇ ਪੰਡਤਾਂ ਨੇ ਸਤਿਗੁਰੂ ਨੂੰ ਬੇਨਤੀ ਕੀਤੀ, ਮਹਾਰਾਜ ਤੁਸੀਂ ਆ ਕੇ ਸਾਡੇ ਚੌਂਕੇ ਵਿੱਚ ਲੰਗਰ ਛਕੋ। ਅਤੇ ਸਤਿਗੁਰੂ ਕਹਿਣ ਲੱਗੇ ਭਾਈ ਚਲੋ ਜੇ ਸਾਰੇ ਸਾਡੇ ਗੁਰਸਿੱਖ ਵੀ ਸੇਵਾਦਾਰ ਵੀ ਨਾਲ ਛਕਣਗੇ ਫਿਰ ਅਸੀਂ ਵੀ ਛਕ ਲਵਾਂਗੇ। ਅਤੇ ਜਦੋਂ ਗੁਰੂ ਮਹਾਰਾਜ ਗਏ ਤਾਂ ਉਹ ਪੁੱਛਣ ਲੱਗੇ ਬਈ ਤੁਹਾਡੇ ਸੇਵਕਾਂ ਦੀ ਜਾਤ ਕੀ ਹੈ? ਹੁਣ ਭਾਈ ਮਰਦਾਨਾ ਮਰਾਸੀ ਸੀ ਅਤੇ ਕਹਿਣ ਲੱਗੇ ਇਹ ਤਾਂ ਜਾ ਨਹੀਂ ਸਕਦਾ ਚੌਂਕੇ ਦੇ ਵਿੱਚ। ਅਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਜੇ ਇਹ ਨਹੀਂ ਜਾ ਸਕਦਾ ਫਿਰ ਅਸੀਂ ਵੀ ਨਹੀਂ ਜਾ ਸਕਦੇ, ਕਿਉਂਕਿ ਅਸੀਂ ਇਹਨੂੰ ਆਪਣਾ ਭਰਾ ਬਣਾਇਆ, ਆਪਣੇ ਨਾਲ ਦਾ ਸਾਥੀ ਬਣਾਇਆ, ਇਹ ਸਾਡੇ ਨਾਲ ਰਹਿੰਦਾ, ਸਾਡਾ ਖਾਣ ਪਾਣ ਸਭ ਕੁਝ ਇੱਕੋ ਜਿਹਾ ਹੀ ਹੈ, ਇਸ ਲਈ ਜੇ ਇਹ ਨਹੀਂ ਜਾ ਸਕਦਾ ਅਸੀਂ ਵੀ ਨਹੀਂ ਤੁਹਾਡੇ ਚੌਂਕੇ ਵਿੱਚ ਜਾਣਾ। ਅਤੇ ਫਿਰ ਗੁਰੂ ਮਹਾਰਾਜ ਨੇ ਉਸ ਵੇਲੇ ਇਹਨਾਂ ਨੂੰ ਇਹ ਉਪਦੇਸ਼ ਦਿੱਤਾ ਸੀ ਕਿ ਬੁੱਧ ਡੂਮਣੀ ਕੁਦਇਆ ਕਸਾਇਣ ਪਰ ਨਿੰਦਾ ਘੱਟ ਚੂਹੜੀ ਮੁੱਠੀ ਕ੍ਰੋਧ ਚੰਡਾਲ ਕਾਰੀ ਕੱਢੀ ਕਿਆ ਥੀ ਹੈ ਜਾਂ ਚਾਰੇ ਬੈਠੀਆਂ ਨਾਲ। ਸਤਿਗੁਰੂ ਕਹਿੰਦੇ ਨੇ ਤੁਸੀਂ ਕਹਿੰਦੇ ਸਾਡਾ ਚੌਂਕਾ ਬੜਾ ਪਵਿੱਤਰ ਹੈ ਪਰ ਜਿਹੜਾ ਤੁਹਾਡਾ ਅਸਲੀ ਤੁਹਾਡਾ ਅੰਦਰੋਂ ਅੰਤਹਿ ਕਰਨ ਦਾ ਚੌਂਕਾ ਹੈ, ਤੁਹਾਡਾ ਹਿਰਦੇ ਦਾ ਚੌਂਕਾ ਹੈ, ਉਹਦੇ ਉੱਤੇ ਤਾਂ ਜਿਹੜੀ ਕਬੁੱਧੀ ਹੈ ਇਹ ਮਾਨੋ ਇਹ ਕਸਾਇਣ ਕਸਾਈ ਦੇ ਘਰ ਵਾਲੀ ਬੈਠੀ ਹੈ। ਕਬੁੱਧ ਡੂਮਣੀ ਕਬੁੱਧੀ ਜਿਹੜੀ ਮਰਾਸਣ ਹੈ, ਕੁਦਇਆ ਕਸਾਇਣ ਜਿਹੜੀ ਖੋਟੀ ਦਇਆ ਪਾਪ ਹਿੰਸਾ ਬਿਰਤੀ ਹੈ, ਇਹ ਮਾਨੋ ਇਹ ਕਸਾਇਣ ਬੈਠੀ ਹੈ। ਕਬੁੱਧ ਡੂਮਣੀ ਕੁਦਇਆ ਕਸਾਇਣ ਪਰ ਨਿੰਦਾ ਘੱਟ ਚੂਹੜੀ ਜਿਹੜੀ ਪਰਾਈ ਨਿੰਦਾ ਤੁਹਾਡੇ ਹਿਰਦੇ ਦੇ ਚੌਂਕੇ ਵਿੱਚ ਚੂੜੀ ਬੈਠੀ ਹੈ ਅਤੇ ਪਰ ਨਿੰਦਾ ਘੱਟ ਚੂੜੀ ਮੁੱਠੀ ਕ੍ਰੋਧ ਚੰਡਾਲ ਅਤੇ ਜਿਹੜੀ ਕ੍ਰੋਧ ਵਾਲੀ ਬਿਰਤੀ ਹੈ ਇਹ ਮਾਨੋ ਚੰਡਾਲਣੀ ਤੁਹਾਡੇ ਚੌਂਕੇ 'ਤੇ ਚੜ੍ਹੀ ਬੈਠੀ ਹੈ। ਕਾਰੀ ਕੱਢੀ ਕਿਆ ਥੀ ਹੈ, ਇਹ ਤੁਹਾਡੀਆਂ ਲਕੀਰਾਂ ਕੱਢੀਆਂ ਚੌਂਕੇ ਦੀਆਂ ਕੀ ਕਰਨਗੀਆਂ, ਕੀ ਸਵਾਰਨਗੀਆਂ ਜਦੋਂ ਇਹ ਚਾਰੇ ਬਿਰਤੀਆਂ ਦੇ ਤੁਹਾਡੇ ਅੰਦਰ ਬੈਠੀਆਂ ਨੇ। ਥੱਥਾ ਥਾਨ ਭ੍ਰਿਸ਼ਟ ਹੋਆ। ਧੰਨ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਤੇਰਾ ਹਿਰਦਾ ਰੂਪੀ ਥਾਂ ਵੀ ਇਹਨਾਂ ਵਿਕਾਰਾਂ ਕਰਕੇ ਭ੍ਰਿਸ਼ਟ ਹੋਇਆ ਪਿਆ ਹੈ। ਘੱਗਾ ਘਰ ਘਰ ਫਿਰਿਆ ਤੂੰ ਮੂੜੇ ਦੱਦਾ ਦਾਨ ਨਾ ਤੁਧ ਲਿਆ। ਘੱਗੀ ਅੱਖਰ ਦੁਆਰਾ ਜੋ ਇਸ ਦੀਆਂ ਆਦਤਾਂ ਸਨ, ਭੈੜੀਆਂ ਕਰਤੂਤਾਂ ਸਨ, ਉਹਨਾਂ ਨੂੰ ਗੁਰੂ ਮਹਾਰਾਜ ਉਜਾਗਰ ਕਰਦੇ ਨੇ। ਉਹ ਮੂਰਖਾ ਤੂੰ ਘਰਾਂ ਘਰਾਂ ਦੇ ਵਿੱਚ ਮੰਗਦਾ ਫਿਰਦਾ ਰਹਿੰਦਾ। ਦੱਦਾ ਦਾਨ ਨਾ ਤੁਧ ਲਿਆ, ਦੱਦੇ ਅੱਖਰ ਦੁਆਰਾ ਅਸਲੀ ਜਿਹੜਾ ਨਾਮ ਦਾ ਦਾਨ ਸੀ ਉਹ ਤੂੰ ਗੁਰੂ ਪਾਸੋਂ ਲਿਆ ਹੀ ਨਹੀਂ ਅਤੇ ਘਰਾਂ ਘਰਾਂ ਦੇ ਵਿੱਚੋਂ ਮਾਇਆ ਅਤੇ ਹੋਰ ਚੀਜ਼ਾਂ ਮੰਗਦਾ ਫਿਰਦਾ ਰਹਿੰਦਾ ਅਤੇ ਅਸਲੀ ਜਿਹੜਾ ਨਾਮ ਦਾ ਦਾਨ ਲੈਣਾ ਸੀ ਉਹ ਤੂੰ ਗੁਰੂ ਪਾਸੋਂ ਲਿਆ ਹੀ ਨਹੀਂ। ਪੱਪੇ ਪਾਰ ਨਾ ਪਵਹੀ ਮੂੜੇ ਪਰ ਪੰਚ ਤੂੰ ਪਲਚ ਰਹੇ। ਪੱਪੇ ਅੱਖਰ ਦੁਆਰਾ ਸਤਿਗੁਰੂ ਕਹਿੰਦੇ ਨੇ ਮੂਰਖਾ ਤੂੰ ਇਸ ਸੰਸਾਰ ਸਮੁੰਦਰ ਤੋਂ ਕਦੇ ਵੀ ਪਾਰ ਨਹੀਂ ਪੈ ਸਕਦਾ। ਕਿਉਂ? ਪਰ ਪੰਚ ਤੂੰ ਪਲਚ ਰਹਿਆ, ਤੂੰ ਇਹ ਝੂਠੇ ਪਸਾਰੇ ਦੇ ਵਿੱਚ ਹੀ ਪਲਚ ਰਿਹਾ, ਖਚਤ ਹੋ ਰਿਹਾ ਹੈ, ਇਹ ਝੂਠੇ ਸੰਸਾਰ ਦੇ ਪਸਾਰੇ ਦੇ ਵਿੱਚ ਹੀ ਖਲਜਗਨ ਦੇ ਵਿੱਚ ਹੀ ਤੂੰ ਖੁਬਿਆ ਪਿਆ ਹੈ, ਇਸ ਲਈ ਤੂੰ ਕਦੇ ਪਵ ਸਾਗਰ ਤੋਂ ਪਾਰ ਨਹੀਂ ਹੋ ਸਕਦਾ। ਸੱਚਾ ਆਪ ਖੁਆਏ ਉਹ ਮੂੜੇ ਇਹ ਸਿਰ ਤੇਰਾ ਲੇਖ ਪਿਆ। ਹਜ਼ੂਰ ਕਹਿੰਦੇ ਨੇ ਮੂਰਖਾ ਉਹ ਸੱਚੇ ਵਾਹਿਗੁਰੂ ਨੇ ਤੈਨੂੰ ਆਪ ਹੀ ਖੁਆਏ ਹੋ ਦਾ ਅਰਥ ਭੁਲਾ ਦਿੱਤਾ, ਉਹ ਸੱਚੇ ਮਾਲਕ ਨੇ ਆਪ ਹੀ ਤੈਨੂੰ ਕੁਰਾਹੇ ਪਾ ਦਿੱਤਾ, ਇਹ ਸਿਰ ਤੇਰਾ ਲੇਖ ਪਿਆ ਵੀ ਇਹੀ ਤੇਰੇ ਸਿਰ ਉੱਤੇ ਮਾੜਾ ਲੇਖ ਪਿਆ ਹੋਇਆ ਜਿਸਦਾ ਸਦਕਾ ਤੂੰ ਖੋਟੇ ਪਾਸੇ ਤੁਰਿਆ ਜਾ ਰਿਹਾ ਹੈ ਤੇ ਚੰਗੇ ਪਾਸੇ ਜਾਣ ਦਾ ਨਾਂ ਨਹੀਂ ਲੈ ਰਿਹਾ। ਪੱਬੈ ਪਵ ਜਲ ਡੁੱਬੋ ਮੂੜੇ ਮਾਇਆ ਵਿੱਚ ਗਲਤਾਨ ਪਿਆ। ਪੱਬੇ ਅੱਖਰ ਦੁਆਰਾ ਸਤਿਗੁਰੂ ਕਹਿੰਦੇ ਨੇ ਮੂਰਖਾ ਤੂੰ ਸੇ ਸੰਸਾਰ ਸਮੁੰਦਰ ਦੇ ਵਿੱਚ ਹੀ ਗੋਤੇ ਖਾਏਗਾ। ਕਿਉਂ? ਮਾਇਆ ਵਿੱਚ ਗਲਤਾਨ ਪਿਆ, ਤੂੰ ਮਾਇਆ ਵਿੱਚ ਜੋ ਗਰਕ ਹੋਇਆ ਪਿਆ ਹੈ, ਇਸ ਮਾਇਆ ਦੀ ਦਲਦਲ ਦੇ ਵਿੱਚ ਖੁਬਿਆ ਪਿਆ ਹੈ, ਇਸੇ ਲਈ ਤੂੰ ਹੁਣ ਅੱਗੇ ਪਵ ਸਾਗਰ ਦੇ ਵਿੱਚ ਗੋਤੇ ਖਾਵੇਂਗਾ, ਜ਼ਰੂਰ ਡੁੱਬੇਗਾ, ਸਾਨੂੰ ਇਸ ਗੱਲ ਦਾ ਪੱਕਾ ਯਕੀਨ ਹੈ। ਗੁਰਪ੍ਰਸਾਦੀ ਏਕੋ ਜਾਣਾ ਹੈ ਇਹ ਘੜੀ ਮਹਿ ਪਾਰ ਪਿਆ। ਲੋ ਹਜ਼ੂਰ ਤਰਸ ਵਿੱਚ ਆ ਕੇ ਕਹਿੰਦੇ ਨੇ, ਹਾਂ ਜੇ ਤੂੰ ਗੁਰੂ ਦੀ ਕਿਰਪਾ ਦੁਆਰਾ ਏਕੋ ਜਾਣਾ ਉਸ ਇੱਕ ਪਰਮਾਤਮਾ ਨੂੰ ਜਾਣ ਲਵੇਂ, ਇਹ ਘੜੀ ਮੈਂ ਪਾਰ ਪਾਇਆ, ਫਿਰ ਇਹ ਘੜੀ ਮਾਤਰ ਦੇ ਸਿਮਰਨ ਦੇ ਨਾਲ ਤੂੰ ਪਵ ਸਾਗਰ ਤੋਂ ਪਾਰ ਵੀ ਪੈ ਸਕਦਾ। ਪਰ ਜੇ ਤੂੰ ਗੁਰੂ ਦੀ ਕਿਰਪਾ ਦੁਆਰਾ ਇੱਕ ਨੂੰ ਜਾਣ ਲਵੇਂ, ਜੀ ਇੱਕ ਨੂੰ ਨਹੀਂ ਜਾਣਦਾ ਫਿਰ ਤੂੰ ਜ਼ਰੂਰ ਗੋਤੇ ਖਾਵੇਂਗਾ, ਫਿਰ ਜ਼ਰੂਰ ਡੁੱਬੇਗਾ। ਅਤੇ ਜੇ ਗੁਰੂ ਦੀ ਕਿਰਪਾ ਦੁਆਰਾ ਇੱਕ ਨੂੰ ਜਾਣ ਲਵੇਂ ਤੇ ਫਿਰ ਤੂੰ ਇਹ ਘੜੀ ਦੇ ਵਿੱਚ ਹੀ ਪਾਰ ਹੋ ਸਕਦਾ ਹੈ। ਵਵੈ ਵਾਰੀ ਆਈਆ ਮੂੜੇ ਵਾਸ ਦਿਓ ਤੁਧ ਵਿਸਰਿਆ। ਵਾਵੇ ਅੱਖਰ ਦੁਆਰਾ ਸਤਿਗੁਰੂ ਕਹਿੰਦੇ ਨੇ, ਮੂਰਖਾ ਤੈਨੂੰ ਇਹ ਮਨੁੱਖਾ ਦੇਹ ਦੀ ਵਾਰੀ ਮਿਲੀ ਸੀ, ਭਈ ਪ੍ਰਾਪਤ ਮਾਨਖ ਦਿਹੋਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਇਹ ਰੱਬ ਨੂੰ ਮਿਲਣ ਦੀ ਵਾਰੀ ਤੈਨੂੰ ਮਿਲੀ ਸੀ, ਮਨੁੱਖੀ ਜੀਵਨ ਰੱਬ ਨੂੰ ਮਿਲਣ ਦੀ ਵਾਰੀ ਹੈ। ਵਬੈ ਵਾਰੀ ਆਈਆ ਮੂੜੇ, ਮੂਰਖਾ ਤੈਨੂੰ ਰੱਬ ਦੇ ਮਿਲਣ ਦੀ ਵਾਰੀ ਤਾਂ ਮਿਲ ਗਈ ਸੀ, ਵਾਸ ਦਿਓ ਤੁਧ ਵਿਸਰਿਆ, ਪਰ ਸਭ ਨੂੰ ਵਾਸਾ ਦੇਣ ਵਾਲਾ ਜੋ ਪਰਮੇਸ਼ਰ ਸੀ ਉਹ ਤੈਨੂੰ ਭੁੱਲੀ ਗਿਆ, ਤੂੰ ਉਹਨੂੰ ਕਦੇ ਯਾਦ ਹੀ ਨਹੀਂ ਕੀਤਾ। ਇਹ ਵੇਲਾ ਨਾ ਲਹਿਸੈ ਮੂੜੇ, ਫਿਰ ਤੂੰ ਜਮਕੈ ਵਸ ਪਿਆ। ਮੂਰਖਾ ਇਹ ਜਿਹੜਾ ਮਨੁੱਖਾ ਜੀਵਨ ਦਾ ਸੋਹਣਾ ਵੇਲਾ ਹੈ ਇਹਨੂੰ ਦੁਬਾਰਾ ਮੁੜ ਕੇ ਤੂੰ ਪ੍ਰਾਪਤ ਨਹੀਂ ਕਰ ਸਕੇਗਾ, ਕਿਉਂ ਜਦੋਂ ਤੂੰ ਇਸ ਦੀ ਕਦਰ ਨਾ ਕੀਤੀ, ਪੌੜੀ ਛੁੜਕੀ ਫਿਰ ਹੱਥ ਨਾ ਆਵੇ ਅਹਿਲਾ ਜਨਮ ਗਵਾਇਆ, ਪਤਾ ਨਹੀਂ ਫਿਰ ਤੈਨੂੰ ਕਿਹੜੀ ਜੂਨ ਦੇ ਵਿੱਚ ਅੱਗੇ ਜਾ ਕੇ ਪੈਣਾ ਪਵੇ। ਇਹ ਮਨੁੱਖਾ ਜਨਮ ਦਾ ਵੇਲਾ ਮੁੜਕੇ ਤੇਰੇ ਹੱਥ ਨਹੀਂ ਆਵੇਗਾ, ਫਿਰ ਤੂੰ ਅੱਗੇ ਜਾ ਕੇ ਜਮਾਂ ਦੇ ਵਸ ਪਵੇਂਗਾ। ਝੱਜੈ ਕਦੇ ਨਾ ਝੂਰੈ ਮੂੜੇ, ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਵਿਖਾ। ਝੱਜੇ ਅੱਖਰ ਦੁਆਰਾ ਸਤਿਗੁਰੂ ਕਹਿੰਦੇ ਨੇ, ਉਹ ਮੂਰਖਾ ਵੀ ਜੇ ਤੂੰ ਸਤਿਗੁਰੂ ਦਾ ਉਪਦੇਸ਼ ਸੁਣ ਲਵੇਂ ਤੇ ਕੁਛ ਕਰਕੇ ਕਮਾਈ ਵਿਖਾ ਦੇਵੇਂ, ਫਿਰ ਕਦੇ ਵੀ ਤੂੰ ਝੂਰੇਗਾ ਨਹੀਂ, ਕਦੇ ਤੈਨੂੰ ਪਛਤਾਉਣਾ ਨਹੀਂ ਪਵੇਗਾ, ਕਦੇ ਝੂਰਨਾ ਨਹੀਂ ਪਵੇਗਾ, ਜੇ ਤੂੰ ਸਤਿਗੁਰੂ ਦਾ ਉਪਦੇਸ਼ ਸੁਣ ਲਵੇਂ ਤੇ ਕੁਛ ਕਰਕੇ ਵਿਖਾ ਦੇਵੇਂ। ਸਤਿਗੁਰ ਬਾਝੋ ਗੁਰ ਨਹੀਂ ਕੋਈ, ਨਗੁਰੇ ਕਾਹੈ ਨਾ ਬੁਰਾ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਉਹ ਮੂਰਖਾ ਸਤਿਗੁਰੂ ਤੋਂ ਬਿਨਾਂ, ਧੰਨ ਗੁਰੂ ਨਾਨਕ ਦੇ ਮਹਾਰਾਜ ਤੋਂ ਬਿਨਾਂ ਹੋਰ ਕੋਈ ਗੁਰੂ ਵੀ ਨਹੀਂ ਹੈ, ਸੱਚਾ ਗੁਰੂ ਹੋਰ ਕੋਈ ਨਹੀਂ ਹੈ। ਨਗੁਰੇ ਕਾ ਹੈ ਨਾਉ ਬੁਰਾ, ਤੇ ਜਿਹੜਾ ਸੱਚੇ ਗੁਰੂ ਵਾਲਾ ਨਹੀਂ ਬਣਿਆ ਉਸ ਨਗੁਰੇ ਦਾ ਤੇ ਨਾਮ ਲੈਣਾ ਹੀ ਬੁਰਾ ਹੈ, ਇਸ ਲਈ ਗੁਰੂ ਵਾਲਾ ਤੈਨੂੰ ਬਣਨਾ ਚਾਹੀਦਾ। ਇਹ ਨਗੁਰਾ ਹੀ ਸੀ, ਪੜ੍ਹਿਆ ਲਿਖਿਆ ਬਥੇਰਾ ਸੀ ਪਰ ਇਹ ਗੁਰੂ ਵਾਲਾ ਨਹੀਂ ਸੀ ਬਣਿਆ, ਇਸੇ ਲਈ ਸਤਿਗੁਰੂ ਕਹਿੰਦੇ ਨੇ, ਸਤਿਗੁਰੂ ਤੋਂ ਬਿਨਾਂ, ਧੰਨ ਗੁਰੂ ਨਾਨਕ ਦੇ ਮਹਾਰਾਜ ਆਪ ਪਰਮੇਸ਼ਰ ਰੂਪ ਸਤਿਗੁਰੂ ਨੇ, ਉਹਨਾਂ ਤੋਂ ਬਿਨਾਂ ਹੋਰ ਕੋਈ ਪੂਰਾ ਤੇ ਸੱਚਾ ਸਤਿਗੁਰੂ ਨਹੀਂ ਹੋ ਸਕਦਾ, ਤੇ ਤੂੰ ਉਹਨਾਂ ਨੂੰ ਗੁਰੂ ਨਹੀਂ ਧਾਰਨ ਕੀਤਾ ਤੇ ਨਗੋਰੇ ਦਾ ਤੇ ਨਾਂ ਲੈਣਾ ਹੀ ਮਾੜਾ ਹੈ। ਧੱਦੈ ਤਾਵਤ ਵਰਜ ਰੱਖ ਮੂੜੇ, ਅੰਤਰ ਤੇਰੇ ਨਿਧਾਨ ਪਿਆ। ਧੱਦੇ ਅੱਖਰ ਦੁਆਰਾ ਸਤਿਗੁਰੂ ਕਹਿੰਦੇ ਨੇ, ਮੂਰਖਾ ਇਹ ਜਿਹੜਾ ਤੇਰਾ ਮਨ ਹੈ ਨਾ, ਇੱਧਰ ਉੱਧਰ ਦੌੜਦਾ ਹੈ, ਕਬਹੋਂ ਜੀਰਾ ਊਬ ਚੜ੍ਹਤ ਹੈ, ਕਬਹੋਂ ਜਾਏ ਪਿਆਲੇ, ਲੋਭੀ ਜੀਰਾ ਥਿਰ ਨਾ ਰਹਿਤ ਹੈ ਚਾਰੇ ਕੁੰਟਾਂ ਪਾਲੇ। ਇੱਧਰ ਉੱਧਰ ਭੱਜਦੇ ਹੋਏ ਦੌੜਦੇ ਹੋਏ ਮਨ ਨੂੰ ਰੋਕ ਕੇ ਰੱਖ, ਵਰਜ ਕਹਿੰਦੇ ਨੇ ਵਰਜਣਾ, ਰੋਕਣਾ। ਧੱਦੈ ਤਾਵਤ ਵਰਜ ਰੱਖ ਮੂੜੇ, ਉਹ ਮੂਰਖਾ ਜਿਹੜਾ ਇੱਧਰ ਉੱਧਰ ਮਨ ਦੌੜਦਾ ਫਿਰਦਾ ਹੈ ਇਹਨੂੰ ਰੋਕ ਕੇ ਰੱਖ। ਅੰਤਰ ਤੇਰਾ ਨਿਧਾਨ ਪਿਆ, ਤੇਰੇ ਅੰਦਰ ਇੱਕ ਬਹੁਤ ਵੱਡਾ ਖਜ਼ਾਨਾ ਵਾਹਿਗੁਰੂ ਪਰਮੇਸ਼ਰ ਨੇ ਰੱਖਿਆ ਹੋਇਆ ਹੈ ਤੇ ਤੂੰ ਉਹਨੂੰ ਪ੍ਰਾਪਤ ਕਰ। ਤੇਰੇ ਅੰਦਰ ਵੀ ਇੱਕ ਬੜਾ ਕੀਮਤੀ ਖਜ਼ਾਨਾ ਹੈ, ਉਹ ਖਜ਼ਾਨਾ ਕਿਹੜਾ ਹੈ? ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸਕਾ ਬਿਸਰਾਮ। ਜਿਹੜਾ ਨੌ ਨਿਧੀਆਂ ਦਾ ਖਜ਼ਾਨਾ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਹੈ, ਉਹ ਤੇਰੇ ਅੰਦਰੀ ਵਾਹਿਗੁਰੂ ਨੇ ਰੱਖਿਆ ਹੋਇਆ, ਤੇਰੇ ਅੰਦਰੀ ਬਹੁਤ ਵੱਡਾ ਖਜ਼ਾਨਾ ਰੱਖਿਆ ਹੋਇਆ ਹੈ। ਗੁਰਮੁਖ ਹੋਵੇ ਤਾਂ ਹਰ ਰਸ ਪੀਵੇ ਹੈ, ਜੁਗਾ ਜੁਗੰਤਰ ਖਾਹੇ ਪਿਆ। ਹਜ਼ੂਰ ਕਹਿੰਦੇ ਨੇ, ਜੇ ਤੂੰ ਗੁਰਮੁਖ ਹੋ ਜਾਵੇਂ, ਗੁਰਮੁਖ ਬਣ ਜਾਵੇਂ, ਭਾਵ ਗੁਰੂ ਨੂੰ ਸਮਰਪਿਤ ਹੋ ਜਾਵੇਂ, ਗੁਰੂ ਅਨੁਸਾਰੀ ਹੋ ਜਾਵੇਂ, ਗੁਰੂ ਦੇ ਸਨਮੁਖ ਹੋ ਜਾਵੇਂ ਤਾਂ ਹਰ ਰਸ ਪੀਵੇਂ, ਤਾਂ ਤੂੰ ਵਾਹਿਗੁਰੂ ਦੇ ਨਾਮ ਰਸ ਨੂੰ ਪੀ ਸਕਦੈ। ਜੁਗਾ ਜੁਗੰਤਰ ਖਾਹੇ ਪਿਆ, ਫਿਰ ਜੁਗਾ ਜੁਗੰਤਰਾਂ ਤੱਕ ਉਹਨੂੰ ਪਾਈ ਛਕੀ ਜਾਵੀ, ਉਹ ਕਦੇ ਮੁੱਕੇਗਾ ਨਹੀਂ। ਭਾਵ ਜਦੋਂ ਗੁਰਮੁਖ ਬਣ ਕੇ, ਗੁਰੂ ਦੇ ਸਨਮੁਖ ਹੋ ਕੇ ਤੂੰ ਗੁਰੂ ਵਾਲਾ ਬਣ ਜਾਵੇਂਗਾ, ਫਿਰ ਤੈਨੂੰ ਸਤਿਗੁਰੂ ਐਸਾ ਨਾਮ ਬਾਣੀ ਦਾ ਅੰਮ੍ਰਿਤ ਰਸ ਬਖਸ਼ਿਸ਼ ਕਰਨਗੇ ਤੇ ਤੂੰ ਉਹਨੂੰ ਪੀ ਕੇ ਤ੍ਰਿਪਤ ਹੋ ਜਾਵੇਗਾ ਤੇ ਜੁਗਾਂ ਜੁਗਾਂਤਰਾਂ ਤੱਕ ਕਦੇ ਉਹ ਮੁੱਕੇਗਾ ਨਹੀਂ। ਤੂੰ ਪਿਆ ਖਾਈ ਜਾਈ ਛਕੀ ਜਾਈ, ਉਹ ਕਦੇ ਖਜ਼ਾਨਾ ਮੁੱਕਣ ਵਾਲਾ ਨਹੀਂ ਹੈ। ਖਾਵਾ ਹੈ ਖਰਚਾ ਹੈ ਰਲ ਮਿਲ ਭਾਈ, ਤੋਟ ਨਾ ਆਵੇ ਵੱਧ ਦੋ ਜਾਈ। ਦੱਸਦੇ ਨੇ ਇੱਕ ਵਾਰੀ ਬਾਬਾ ਬੁੱਢਾ ਸਾਹਿਬ ਜੀ ਨੇ ਧੰਨ ਗੁਰੂ ਅਮਰਦਾਸ ਮਹਾਰਾਜ ਦੇ ਚਰਨਾਂ ਵਿੱਚ ਬੇਨਤੀ ਕੀਤੀ। ਕਹਿਣ ਲੱਗਾ, ਸੱਚੀ ਪਾਤਸ਼ਾਹ, ਇਹ ਗੁਰੂ ਨਾਨਕ ਦਾ ਖਜ਼ਾਨਾ ਹੈ, ਤੁਸੀਂ ਇਹਨੂੰ ਬੜਾ ਦੋਵੇਂ ਹੱਥਾਂ ਦੇ ਨਾਲ ਵੰਡ ਰਹੇ ਹੋ, ਲੁਟਾਈ ਜਾ ਰਹੇ ਹੋ, ਕਿਧਰੇ ਮੁੱਕੀ ਨਾ ਜਾਵੇ। ਕਿਉਂਕਿ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਗੁਰਸਿੱਖਾਂ ਦੀ ਸੇਵਾ ਤੋਂ ਪ੍ਰਸੰਨ ਹੋ ਕੇ 22 ਮੰਜੀਆਂ ਸਥਾਪਿਤ ਕੀਤੀਆਂ। ਉਸ ਵੇਲੇ ਹਿੰਦੁਸਤਾਨ ਦੇ 22 ਸੂਬੇ ਸਨ ਅਤੇ 22 ਸੂਬਿਆਂ ਦੇ ਵਿੱਚ 12 ਗੁਰੂ ਮਹਾਰਾਜ ਨੇ ਸਿੱਖ ਧਰਮ ਦੇ ਪ੍ਰਚਾਰਕ ਭੇਜੇ, ਵੀ ਜਿਹੜੇ ਸਿੱਖ ਸਿੱਖੀ ਦਾ ਪ੍ਰਚਾਰ ਕਰਦੇ ਸਨ। ਅਤੇ ਉਹਨਾਂ ਦੇ ਕੋਲ ਵਿਦਿਆ ਵੀ ਸੀ ਅਤੇ ਉਹਨਾਂ ਕੋਲ ਅਮਲ ਵੀ ਸੀ, ਭਾਵ ਕਹਿਣੀ ਅਤੇ ਕਰਨੀ ਦੇ ਪੂਰੇ ਸੂਰੇ ਸਨ, ਅਤੇ ਇਹੋ ਜਿਹੇ ਪ੍ਰਚਾਰਕ ਪੈਦਾ ਕੀਤੇ। ਅਤੇ ਦੂਜੇ ਨੰਬਰ 'ਤੇ ਜਿਹੜੀਆਂ ਮਾਈਆਂ ਬੀਬੀਆਂ ਸੇਵਾ ਕਰਦੀਆਂ ਸਨ ਅਤੇ ਔਰ ਉਹਨਾਂ ਨੂੰ ਵੀ ਗੁਰੂ ਮਹਾਰਾਜ ਨੇ 52 ਪੀੜੇ ਬਖਸ਼ਿਸ਼ ਕੀਤੇ। ਜਿੱਥੇ ਗੁਰਸਿੱਖਾਂ ਨੂੰ 22 ਮੰਜੀਆਂ ਬਖਸ਼ੀਆਂ, ਉੱਥੇ ਬੀਬੀਆਂ ਨੂੰ 52 ਪੀੜੇ ਵੀ ਬਖਸ਼ਿਸ਼ ਕੀਤੇ, ਭਾਵ ਉਹਨਾਂ ਨੂੰ ਵੀ ਸੇਵਾ ਦਾ ਸਨਮਾਨ ਬਖਸ਼ਿਸ਼ ਕੀਤਾ। ਅਤੇ ਬਾਬਾ ਬੁੱਢਾ ਜੀ ਕਹਿਣ ਲੱਗੇ, ਮਹਾਰਾਜ, ਤੁਸੀਂ ਗੁਰੂ ਨਾਨਕ ਦਾ ਖਜ਼ਾਨਾ ਦੋਵੇਂ ਹੱਥੀਂ ਲੁਟਾਰੋ, ਕਿਧਰੇ ਮੁੱਕ ਨਾ ਜਾਵੇ। ਤਾਂ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਉਸ ਵੇਲੇ ਇਹ ਬਚਨ ਆਖਿਆ ਸੀ, ਇਹੋ ਤਨ ਅਖੁੱਟ ਨਾ ਨਖੁੱਟੇ ਨਾ ਜਾਏ, ਪੂਰੇ ਸਤਿਗੁਰ ਦੀਆ ਦਿਖਾਏ। ਇਹ ਗੁਰੂ ਨਾਨਕ ਦਾ ਖਜ਼ਾਨਾ ਕਦੇ ਮੁੱਕਣ ਵਾਲਾ ਨਹੀਂ ਹੈ, ਜਿੰਨਾ ਵੀ ਇਸ ਨੂੰ ਵਰਤਿਆ ਜਾਵੇ ਓਨਾ ਹੀ ਹੋਰ ਵੱਧਦਾ ਹੈ। ਇਸੇ ਲਈ ਇੱਥੇ ਹਜ਼ੂਰ ਕਹਿੰਦੇ ਨੇ, ਉਹ ਪਦ ਆ, ਜੇ ਤੂੰ ਗੁਰਮੁਖ ਬਣ ਜਾਵੇਂ, ਗੁਰੂ ਦੇ ਸਨਮੁਖ ਹੋ ਜਾਵੇਂ ਅਤੇ ਗੁਰੂ ਦੀ ਆਗਿਆ ਮੰਨ ਲਵੇਂ, ਗੁਰੂ ਦੀਖਿਅਤ ਹੋ ਜਾਵੇਂ, ਤਾਂ ਵਾਹਿਗੁਰੂ ਦੇ ਨਾਮ ਰਸ ਨੂੰ ਪੀ ਸਕਦਾ ਹੈ। ਫਿਰ ਜੁਗਾਂ ਜੁਗੰਤਰਾਂ ਤੱਕ ਉਹਨੂੰ ਸ਼ਕੀ ਜਾਈ, ਕਦੇ ਮੁੱਕੇਗਾ ਨਹੀਂ। ਗੱਗਾ ਗੋਬਿੰਦ ਚਿਤ ਕਰ ਮੂੜੇ, ਗੱਲੀ ਕਿਨੇ ਨਾ ਪਾਇਆ। ਗੱਗੇ ਅੱਖਰ ਦੁਆਰਾ ਸਤਿਗੁਰੂ ਕਹਿੰਦੇ ਨੇ, ਮੂਰਖਾ, ਤੂੰ ਉਸ ਗੋਬਿੰਦ ਅਕਾਲ ਪੁਰਖ ਵਾਹਿਗੁਰੂ ਨੂੰ ਚੇਤੇ ਕਰ, ਤੂੰ ਗੱਲਾਂ ਬਹੁਤੀਆਂ ਮਾਰਦਾ, ਸਿਮਰਨ ਨਹੀਂ ਕਰਦਾ। ਭਗਤ ਕਬੀਰ ਜੀ ਦੇ ਸਮੇਂ ਵੀ ਇੱਕ ਐਸਾ ਪੰਡਿਤ ਆਇਆ, ਉਹ ਕਹਿੰਦਾ ਮੇਰੇ ਨਾਲ ਚਰਚਾ ਕਰੋ। ਭਗਤ ਕਬੀਰ ਜੀ ਕਹਿਣ ਲੱਗੇ, ਸਮਝ ਨਹੀਂ ਆਉਂਦੀ ਵੀ ਤੁਹਾਨੂੰ ਇਹਨਾਂ ਗੱਲਾਂ ਵਿੱਚੋਂ ਮਿਲਦਾ ਕੀ ਹੈ। ਉਸ ਵੇਲੇ ਭਗਤ ਕਬੀਰ ਜੀ ਨੇ ਸ਼ਬਦ ਉਚਾਰਨ ਕੀਤਾ ਸੀ, ਕਿਆ ਪੜ੍ਹੀਐ, ਕਿਆ ਗੁਣੀਐ, ਕਿਆ ਵੇਦ ਪੁਰਾਨਾ ਸੁਣੀਐ, ਪੜ੍ਹੇ ਸੁਣੇ ਕਿਆ ਹੋਈ, ਜੋ ਸਹਿਜ ਨਾ ਮਿਲਿਓ ਸੋਈ, ਹਰ ਕਾ ਨਾਮ ਨਾ ਜਪਸ ਗੁਵਾਰਾ, ਕਿਆ ਸੋਚੈ ਬਾਰੰਗ ਬਾਰ। ਭਗਤ ਕਬੀਰ ਜੀ ਕਹਿਣ ਲੱਗੇ ਉਸ ਵਿਦਵਾਨ ਪੰਡਿਤ ਨੂੰ, ਕਹਿੰਦੇ ਤੂੰ ਰੱਬ ਦਾ ਸਿਮਰਨ ਤੇ ਕਰਦਾ ਨਹੀਂ ਤੇ ਬਾਰ ਬਾਰ ਹੋਰ ਸੋਚਾਂ ਸੋਚਦਾ ਰਹਿੰਦਾ, ਪੁੱਠੀਆਂ ਸਿੱਧੀਆਂ ਗੱਲਾਂ ਸੋਚਦਾ ਰਹਿੰਦਾ ਤੇ ਕਦੇ ਰੱਬ ਦਾ ਸਿਮਰਨ ਵੀ ਕਰ ਲਿਆ ਕਰ। ਇੱਥੇ ਧੰਨ ਗੁਰੂ ਅਮਰਦਾਸ ਮਹਾਰਾਜ ਵੀ ਉਸ ਪਾਧੇ ਨੂੰ ਕਹਿੰਦੇ ਨੇ, ਗੱਗਾ ਗੋਬਿੰਦ ਚਿਤ ਕਰ ਮੂੜੇ, ਕਹਿੰਦੇ ਮੂਰਖਾ, ਤੂੰ ਉਸ ਗੋਬਿੰਦ ਅਕਾਲ ਪੁਰਖ ਵਾਹਿਗੁਰੂ ਨੂੰ ਵੀ ਕਦੇ ਚੇਤੇ ਕਰ ਲਿਆ ਕਰ, ਗੱਲੀ ਕਿਨਾਂ ਨਾ ਪਾਇਆ ਤੇ ਸਾਰਾ ਦਿਨ ਗੱਲਾਂ ਮਾਰਦਾ ਰਹਿੰਦਾ, ਗੱਲਾਂ ਦੇ ਨਾਲ ਤੇ ਕਿਸੇ ਨੇ ਨੀ ਪਰਮੇਸ਼ਰ ਨੂੰ ਪ੍ਰਾਪਤ ਕੀਤਾ। ਪਰਮੇਸ਼ਰ ਤੇ ਜਿਹੜਾ ਉਹਦਾ ਸਿਮਰਨ ਕਰਦੇ ਨੇ ਉਹਨੂੰ ਆ ਕੇ ਮਿਲਦਾ ਤੇ ਗੱਲਾਂ ਵਾਲਿਆਂ ਨੂੰ ਤੇ ਕਦੇ ਰੱਬ ਨਹੀਂ ਮਿਲਿਆ। ਗੁਰ ਕੇ ਚਰਨ ਹਿਰਦੈ ਵਸਾਏ ਮੂੜੇ, ਪਿਛਲੇ ਗੁਨਾਹ ਸਭ ਬਖਸ਼ ਲਿਆ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਉਸ ਮੂਰਖ ਪਾਧੇ ਨੂੰ ਕਹਿੰਦੇ ਨੇ, ਜੇ ਤੂੰ ਗੁਰੂ ਦੇ ਚਰਨਾਂ ਨੂੰ, ਉਹ ਮੂਰਖਾ, ਜੇ ਤੂੰ ਗੁਰੂ ਦੇ ਚਰਨਾਂ ਨੂੰ ਹਿਰਦੇ ਵਿੱਚ ਵਸਾ ਲਵੇਂ, ਪਿਛਲੇ ਗੁਨਾਹ ਸਭ ਬਖਸ਼ ਲਿਆ, ਤੇਰੇ ਪਿਛਲੇ ਸਾਰੇ ਗੁਨਾਹ ਸਤਿਗੁਰੂ ਬਖਸ਼ ਲੈਣਗੇ, ਕਿਉਂਕਿ ਸਤਿਗੁਰੂ ਦਾ ਸੁਭਾਅ ਬੜਾ ਦਿਆਲੂ ਕਿਰਪਾਲੂ ਹੈ। ਜੈਸਾ ਬਾਲਕ ਪਾਏ ਸੁਭਾਈ, ਲੱਖ ਅਪਰਾਧ ਕਮਾਵੈ, ਕਰ ਉਪਦੇਸ਼ ਝੜਕੇ ਬਹੁ ਪੰਥੀ, ਬਹੁੜ ਪਿਤਾ ਗੱਲ ਲਾਵੈ, ਪਿਛਲੇ ਔਗਣ ਬਖਸ਼ ਲਏ ਪ੍ਰਭ, ਆਗਿਆ ਮਾਰਗ ਪਾਵੈ। ਇਹ ਸਤਿਗੁਰੂ ਦਾ ਬਿਰਦ ਹੈ, ਜਿਹੜਾ ਸਤਿਗੁਰੂ ਦੀ ਸ਼ਰਨ ਵਿੱਚ ਆ ਜਾਂਦਾ ਨਾ, ਉਹਦੇ ਪਿਛਲੇ ਗੁਨਾਹ ਮਾਫ਼ ਕਰ ਦਿੰਦੇ ਨੇ। ਜਦੋਂ ਆਪਾਂ ਇਤਿਹਾਸ ਪੜ੍ਹਦੇ ਹਾਂ, ਕਲੀਆਂ ਵਾਲੇ ਪਾਤਸ਼ਾਹ ਦਾ ਬੜਾ ਵਿਚਿੱਤਰ ਇਤਿਹਾਸ ਹੈ। ਇੱਕ ਐਸਾ ਮੁਸੀਬਤ ਦਾ ਸਮਾਂ ਆਇਆ ਜਦੋਂ ਕੁਝ ਸਿੰਘ ਗੁਰੂ ਮਹਾਰਾਜ ਨੂੰ ਵਿਦਾਵਾ ਲਿਖ ਕੇ ਚਲੇ ਗਏ। ਉਸ ਵਿਦਾਵੇ ਦੇ ਵਿੱਚ ਕੀ ਲਿਖਿਆ ਸੀ? ਉਸ ਵਿਦਾਵੇ ਦੇ ਵਿੱਚ ਇਹ ਲਿਖਿਆ ਹੋਇਆ ਸੀ, ਵੀ ਤੁਸੀਂ ਸਾਡੇ ਗੁਰੂ ਨੇ ਅਸੀਂ ਤੁਹਾਡੇ ਸਿੱਖ ਨੇ। ਇਹ ਭਲਾ ਕਿਉਂ ਲਿਖਿਆ ਗਿਆ, ਇਹਦੇ ਲਿਖਣ ਦੀ ਕੀ ਲੋੜ ਪੈ ਗਈ? ਕਹਿੰਦੇ ਨੇ ਜਦੋਂ ਅਨੰਦਪੁਰ ਸਾਹਿਬ ਜੀ ਨੂੰ ਦੁਸ਼ਮਣ ਨੇ ਘੇਰਾ ਪਾਇਆ ਹੋਇਆ ਸੀ, ਲਗਾਤਾਰ 9 ਮਹੀਨੇ ਘੇਰਾ ਦੁਸ਼ਮਣ ਨੇ ਪਾਈ ਰੱਖਿਆ, ਅੰਦਰ ਰਸਤਾਂ ਬਸਤਾਂ ਜਾਣੀਆਂ ਬੰਦ ਕਰ ਦਿੱਤੀਆਂ, ਅਤੇ ਗੁਰਸਿੱਖ ਭੁੱਖੇ ਮਰਨ ਲੱਗੇ, ਅਤੇ ਉਹਨਾਂ ਨੇ ਗੁਰੂ ਮਹਾਰਾਜ ਦੇ ਅੱਗੇ ਤਰਲਾ ਕੀਤਾ। ਕਹਿਣ ਲੱਗੇ, ਸੱਚੇ ਪਾਤਸ਼ਾਹ, ਬਈ ਜਾਂ ਤਾਂ ਸਾਨੂੰ ਸ਼ਹੀਦੀਆਂ ਪਾਉਣ ਦੀ ਆਗਿਆ ਦਿਓ, ਜਾਂ ਸਾਨੂੰ ਘਰਾਂ ਨੂੰ ਜਾਣ ਦੀ ਆਗਿਆ ਦਿਓ। ਭੁੱਖ ਦਾ ਦੁੱਖ ਕੱਟਣਾ ਬਹੁਤ ਔਖਾ ਹੈ, ਮੌਤੋਂ ਭੁੱਖ ਬੁਰੀ, ਇਹ ਮੌਤ ਨਾਲੋਂ ਵੀ ਭੁੱਖ ਬੁਰੀ ਮੰਨੀ ਹੈ। ਅਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਖਾਲਸਾ ਜੀ, ਤੁਹਾਡਾ ਤਪ ਹੋ ਰਿਹਾ ਹੈ, ਤੁਸੀਂ ਜ਼ਰਾ ਧੀਰਜ ਕਰੋ, ਹੌਂਸਲਾ ਰੱਖੋ, ਜੋ ਕੁਛ ਮੰਗੋਗੇ ਤੁਹਾਨੂੰ ਉਹੀ ਕੁਛ ਮਿਲੇਗਾ, ਪਰ ਥੋੜ੍ਹਾ ਜਿਹਾ ਸਬਰ ਕਰਨਾ ਪਵੇਗਾ, ਥੋੜ੍ਹਾ ਜਿਹਾ ਧੀਰਜ ਕਰਨਾ ਪਵੇਗਾ। ਅਤੇ ਸਿੰਘ ਕਹਿਣ ਲੱਗੇ, ਮਹਾਰਾਜ ਕਿੰਨਾ ਕੁ ਸਮਾਂ? ਅਤੇ ਸਤਿਗੁਰੂ ਦੇ ਮੂੰਹੋਂ ਬੱਚਾ ਨਿਕਲਿਆ, ਕਹਿੰਦੇ 5 ਮਹੀਨੇ ਹੋਰ। ਕਹਿੰਦੇ ਮਹਾਰਾਜ, 5 ਮਹੀਨੇ, ਇਹ ਤਾਂ ਬਹੁਤ ਲੰਬਾ ਸਮਾਂ ਹੈ, 9 ਮਹੀਨੇ ਤਾਂ ਅੱਗੇ ਹੋ ਗਏ ਨੇ, 5 ਮਹੀਨੇ ਹੋਰ, ਇਹ ਤਾਂ ਬਹੁਤ ਔਖੀ ਗੱਲ ਹੈ। ਸਤਿਗੁਰੂ ਕਹਿਣ ਲੱਗੇ, ਚਲੋ ਫਿਰ 2.5 ਮਹੀਨੇ ਸਹੀ। ਕਹਿੰਦੇ ਮਹਾਰਾਜ, 2.5 ਮਹੀਨਿਆਂ ਦਾ ਵੀ ਸਮਾਂ ਬਹੁਤ ਲੰਬਾ ਹੈ। ਸਤਿਗੁਰੂ ਕਹਿਣ ਲੱਗੇ, 1.25 ਮਹੀਨਾ। ਕਹਿੰਦੇ ਇਹ ਵੀ ਬਹੁਤ ਲੰਬਾ ਸਮਾਂ। ਫਿਰ ਸਤਿਗੁਰੂ ਕਹਿਣ ਲੱਗੇ, ਚਲੋ 2 ਹਫ਼ਤੇ ਸਹੀ, 1 ਹਫ਼ਤਾ ਹੀ ਸਹੀ, 1 ਹਫ਼ਤੇ ਦੀ ਗੱਲ ਆ ਗਈ। ਕਹਿੰਦੇ ਹੁਣ ਤਾਂ 1 ਦਿਨ ਵੀ ਨਹੀਂ ਰਹਿ ਸਕਦੇ ਅਸੀਂ, ਇੰਨੇ ਸਿੱਖ ਭੁੱਖ ਨਾਲ ਵਿਆਕੁਲ ਹੋਏ, ਕਹਿੰਦੇ ਹੁਣ ਤਾਂ 1 ਦਿਨ ਵੀ ਨਹੀਂ ਰਹਿ ਸਕਦੇ। ਅਤੇ ਗੁਰੂ ਮਹਾਰਾਜ ਦੇ ਮੂੰਹੋਂ ਫਿਰ ਬਚਨ ਨਿਕਲਿਆ, ਕਹਿੰਦੇ ਹੁਣ ਤੁਸੀਂ ਸਾਡਾ ਬਚਨ ਤਾਂ ਨਹੀਂ ਮੰਨਦੇ, ਪਰ ਫਿਰ ਤੁਸੀਂ ਬਾਅਦ ਵਿੱਚ ਪਛਤਾਓਗੇ, ਪਰ ਫਿਰ ਸਾਨੂੰ ਨਾ ਕੋਈ ਦੋਸ਼ ਦੇਵੇ ਵੀ ਗੁਰੂ ਜੇ ਸਮਰੱਥ ਸਨ, ਉਹਨਾਂ ਨੇ ਸਿੱਖਾਂ ਨੂੰ ਕਿਉਂ ਨਹੀਂ ਸਮਝਾਇਆ, ਅਤੇ ਅਸੀਂ ਤਾਂ ਤੁਹਾਨੂੰ ਬਥੇਰਾ ਸਮਝਾ ਲਿਆ ਹੈ, ਪਰ ਤੁਸੀਂ ਸਾਡੀ ਗੱਲ ਨਹੀਂ ਮੰਨੀ। ਅੱਛਾ, ਤੁਸੀਂ ਮੌਤ ਤੋਂ ਡਰਦੇ ਭੱਜਦੇ ਹੋ ਨਾ, ਅਤੇ ਮੌਤ ਤੁਹਾਡੇ ਅੱਗੇ ਰਾਹ ਮਲ ਕੇ ਖੜੀ ਹੈ। ਅਤੇ ਗੁਰੂ ਮਹਾਰਾਜ ਦੇ ਬਚਨ ਹੋਏ, ਅਤੇ ਦੱਸਦੇ ਨੇ ਉਸ ਵੇਲੇ ਕੁਛ ਸਿੰਘਾਂ ਨੇ ਬਿਦਾਵਾ ਲਿਖ ਦਿੱਤਾ ਸੀ, ਅਤੇ 40 ਸਿੰਘ ਰਹਿ ਗਏ ਸਨ ਜਿਹੜੇ, ਜਿਨ੍ਹਾਂ ਨੇ ਬਿਦਾਵਾ ਨਹੀਂ ਸੀ ਲਿਖਿਆ। ਅਤੇ ਫਿਰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਉਹਨਾਂ ਨੂੰ ਆਪਣੇ ਨਾਲ ਰੱਖਿਆ, ਉਹ ਅਖੀਰ ਚਮਕੌਰ ਦੀ ਗੜੀ ਵਿੱਚ ਵੀ ਨਾਲ ਰਹੇ, ਉੱਥੇ ਸ਼ਹੀਦੀਆਂ ਪਾਈਆਂ। ਅਤੇ ਫਿਰ ਉਹਨਾਂ ਦੇ ਵਿੱਚੋਂ ਜਿਹੜੇ ਬਾਕੀ 3 ਸਿੰਘ ਬਚੇ, ਉਹ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਨਾਲ ਫਿਰ ਉਹ ਇੱਧਰ ਮਾਲਵੇ ਦੀ ਧਰਤੀ 'ਤੇ ਵੀ ਨਾਲ ਹੀ ਵਿਚਰਦੇ ਰਹੇ। ਭਾਈ ਮਾਨ ਸਿੰਘ, ਭਾਈ ਧਰਮ ਸਿੰਘ, ਭਾਈ ਦਇਆ ਸਿੰਘ 2 ਪਿਆਰਿਆਂ ਵਿੱਚੋਂ ਸਨ, ਅਤੇ 1 ਭਾਈ ਮਾਨ ਸਿੰਘ ਜੀ, 3 ਸਿੰਘ ਉਸ ਵੇਲੇ ਬਚੇ ਸਨ। ਅਤੇ ਹੁਣ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੂੰ ਮਾਲਵੇ ਵਿੱਚ ਵਿਚਰ ਰਹੇ ਸਨ, ਅਤੇ ਉਸ ਵੇਲੇ ਜਿਹੜੇ ਸਿੰਘ ਬਿਦਾਵਾ ਲਿਖ ਕੇ ਗਏ ਸਨ, ਅਤੇ ਜਿਹੜੇ ਉਹਨਾਂ ਦੇ ਰਿਸ਼ਤੇਦਾਰ ਸਨ ਜਾਂ ਉਹਨਾਂ ਦੇ ਹੋਰ ਵਾਲੀ ਵਾਰਸ ਸਨ, ਅਤੇ ਉਹਨਾਂ ਨੇ ਬੜੀਆਂ ਲਾਹਣਤਾਂ ਪਾਈਆਂ। ਕਹਿੰਦੇ ਬੜੇ ਅਫਸੋਸ ਦੀ ਗੱਲ ਹੈ, ਬਈ ਤੁਸੀਂ ਗੁਰੂ ਦੇ ਆਪਣੇ ਆਪ ਨੂੰ ਸਿੰਘ ਅਖਵਾਉਂਦੇ ਸੀ, ਅਤੇ ਤੁਸੀਂ ਗੁਰੂ ਨੂੰ ਛੱਡ ਕੇ ਆ ਗਏ ਹੋ, ਤੁਹਾਨੂੰ ਧਰਤੀ ਨੇ ਵੇਲ ਨਾ ਦਿੱਤਾ, ਤੁਸੀਂ ਉੱਥੇ ਹੀ ਗਰਕ ਹੋ ਜਾਂਦੇ, ਤੁਸੀਂ ਕਿਵੇਂ ਕਿਹੜੇ ਹੱਥਾਂ ਦੇ ਨਾਲ ਵਿਦਾਵਾ ਲਿਖ ਕੇ ਆ ਗਏ ਹੋ? ਅੱਛਾ, ਫਿਰ ਉਹ ਮਾਈਆਂ ਬੀਬੀਆਂ ਨੇ ਵੀ ਲਾਹਣਤਾਂ ਪਾਈਆਂ। ਮਾਤਾ ਭਾਗੌਰ, ਮਾਤਾ ਭਾਗੂ ਕਹਿਣ ਲੱਗੀ, ਅੱਛਾ ਜੇ ਤੁਸੀਂ ਜੰਗ ਜੋ ਤੋਂ ਡਰਦੇ ਹੋ, ਇਉਂ ਕਰੋ, ਤੁਸੀਂ ਹੁਣ ਆਹ ਸਲਵਾਰਾਂ ਪਾ ਲਓ, ਚੂੜੀਆਂ ਪਾ ਲਓ, ਅਤੇ ਤੁਸੀਂ ਘਰਾਂ ਦੇ ਵਿੱਚ ਰੋਟੀ ਪਾਣੀ ਦਾ, ਚੁੱਲ੍ਹੇ ਚੌਂਕੇ ਦਾ ਕੰਮ ਕਰਿਆ ਕਰੋ, ਅਤੇ ਸਾਨੂੰ ਦਿਓ ਤਲਵਾਰਾਂ ਅਤੇ ਹਥਿਆਰ, ਅਸੀਂ ਜਾ ਕੇ ਲੜਾਂਗੀਆਂ। ਅਤੇ ਜਦੋਂ ਇਸ ਤਰ੍ਹਾਂ ਦੀਆਂ ਗੱਲਾਂ ਆਖੀਆਂ, ਅਤੇ ਉਹਨਾਂ ਦੇ ਵਿੱਚ ਸੁੱਤੀ ਹੋਈ ਫਿਰ ਸਿੱਖੀ ਦੀ ਅਣਖ ਜਾਗੀ, ਅਤੇ ਕੁਝ ਸਿਆਸੀ ਲੋਕ ਵੀ, ਰਾਜਨੀਤਿਕ ਲੋਕ ਵੀ ਉਹਨਾਂ ਦੇ ਨਾਲ ਰਲ ਗਏ। ਦੱਸਦੇ ਨੇ ਉਹ ਰਾਮਿਆਣਾ ਪਿੰਡ ਹੈ, ਇਹ ਸ਼੍ਰੀ ਮੁਕਤਸਰ ਸਾਹਿਬ ਦੇ ਇਲਾਕੇ ਦੇ ਵਿੱਚ ਹੀ ਨੇੜੇ ਤੇੜੇ ਪੈ ਜਾਂਦਾ ਹੈ, ਔਰ ਉਹ ਰਾਮਿਆਣੇ ਪਿੰਡ ਵਿੱਚ ਇਹ ਜਿਹੜੇ ਲੋਕ ਸਨ, ਅਤੇ ਗੁਰੂ ਮਹਾਰਾਜ ਨੂੰ ਫਿਰ ਆ ਕੇ ਮਿਲੇ, ਅਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੂੰ ਕਹਿਣ ਲੱਗੇ, ਮਹਾਰਾਜ ਸੰਗਤ ਆਈ ਹੈ, ਕੁਛ ਬੇਨਤੀ ਕਰਨੀ ਚਾਹੁੰਦੀ। ਸਤਿਗੁਰੂ ਕਹਿੰਦੇ, ਭਾਈ ਦੱਸੋ। ਅਤੇ ਜਿਹੜੇ ਰਾਜਨੀਤਿਕ ਜੇ ਬੰਦੇ ਸੀ ਉਹ ਮੂਹਰੇ ਹੋ ਗਏ। ਚੌਧਰੀ ਕਹਿੰਦੇ, ਅਸੀਂ ਗੱਲ ਕਰਾਂਗੇ। ਦੂਜੇ ਸਿੱਖਾਂ ਨੂੰ, ਜਿਹੜੇ ਸਿਦਕੀ ਸਿੱਖ ਸੀ, ਕਹਿੰਦੇ ਤੁਸੀਂ ਚੁੱਪ ਕਰਕੇ ਪਿੱਛੇ ਬੈਠੇ ਰਹੇ ਹੋ। ਉਹ ਕਹਿਣ ਲੱਗੇ, ਚਲੋ 7 ਬਚਨ। ਅਤੇ ਹੁਣ ਜਿਹੜੇ ਕੜਾਮ ਚੌਧਰੀ ਸੀ ਉਹ ਕਹਿਣ ਲੱਗੇ, ਮਹਾਰਾਜ ਸਾਡੀ ਇੱਕ ਬੇਨਤੀ ਹੈ ਸਾਰੀ ਸੰਗਤ ਦੀ, ਬਈ ਦੇਖ ਲਓ, ਬਈ ਤੁਸੀਂ ਹਕੂਮਤ ਦੇ ਨਾਲ ਟੱਕਰ ਲਈ, ਅਤੇ ਦੇਖ ਲਓ ਕਿੰਨਾ ਨੁਕਸਾਨ ਹੋ ਗਿਆ। ਤੁਹਾਡੇ ਚਾਰੇ ਸਾਹਿਬਜ਼ਾਦੇ ਵੀ ਸ਼ਹੀਦ ਹੋ ਗਏ, ਮਾਤਾ ਪਿਤਾ ਵੀ ਕੁਰਬਾਨ ਹੋ ਗਏ, ਤੁਹਾਡਾ ਕੱਖ ਨਹੀਂ ਰਿਹਾ। ਅਤੇ ਅਸੀਂ ਹੁਣ ਤੁਹਾਨੂੰ ਬੇਨਤੀ ਕਰਦੇ ਹਾਂ ਵੀ ਤੁਸੀਂ ਹੁਣ ਸਰਕਾਰ ਦੇ ਨਾਲ, ਮੌਕੇ ਦੀ ਹਕੂਮਤ ਦੇ ਨਾਲ ਲੜਾਈ ਕਰਨੀ ਬੰਦ ਕਰ ਦਿਓ। ਅਸੀਂ ਤੁਹਾਡਾ ਸਮਝੌਤਾ ਕਰਵਾ ਦਿੰਦੇ ਹਾਂ। ਹੋ ਸਕਦਾ ਵੀ ਕੁਝ ਮੌਕੇ ਦੀ ਸਰਕਾਰ ਵੱਲੋਂ ਬੰਦੇ ਸਿਖਾ ਕੇ ਭੇਜੇ ਗਏ ਹੋਣ। ਅਤੇ ਜਦੋਂ ਇਹ ਗੱਲ ਆਖੀ ਤਾਂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਡੌਲਿਆਂ ਵਿੱਚ ਖੂਨ ਖੌਲਿਆ ਅਤੇ ਵੀਰ ਰਸ ਵਿੱਚ ਆ ਕੇ ਕਹਿਣ ਲੱਗੇ, ਕਹਿੰਦੇ ਓਏ, ਅਸੀਂ ਤੁਹਾਡੀ ਖਾਤਰ ਸਰਬੰਸ ਵਾਰ ਦਿੱਤਾ, ਚਾਰੇ ਪੁੱਤਰ ਵਾਰ ਦਿੱਤੇ, ਅਤੇ ਤੁਸੀਂ ਹਾਲੇ ਕਹਿੰਦੇ ਹੋ ਵੀ ਤੁਹਾਡਾ ਸਮਝੌਤਾ ਕਰਾ ਦਈਏ। ਕਿਹੜੀ ਗੱਲ ਦਾ ਸਮਝੌਤਾ? ਅਸੀਂ ਤਾਂ ਸਭ ਕੁਝ ਤੁਹਾਥੋਂ ਕੁਰਬਾਨ ਕਰ ਦਿੱਤਾ ਹੈ ਅਤੇ ਤੁਸੀਂ ਹੁਣ ਕਪੁੱਤਰ ਬਣਨ ਲਈ ਇਸ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਹੋ। ਅਤੇ ਜਦੋਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਝਿੜਕਿਆ, ਕਹਿਣ ਲੱਗੇ, ਸਾਨੂੰ ਇਹੋ ਜਿਹੇ ਸਿੱਖਾਂ ਦੀ ਕੋਈ ਲੋੜ ਨਹੀਂ ਜਿਹੜੇ ਇਹੋ ਜਿਹੇ ਡਰਪੋਕ ਅਤੇ ਕਾਇਰਦਲ ਬੰਦੇ ਨੇ। ਜਾਓ ਜਿੱਥੋਂ ਆਏ ਹੋ, ਸਾਨੂੰ ਤੁਹਾਡੀ ਕੋਈ ਲੋੜ ਨਹੀਂ। ਅਤੇ ਉਹ ਵੀ ਸਾਰੇ ਮੋੜ ਦਿੱਤੇ। ਕਈ ਇਤਿਹਾਸਕਾਰਾਂ ਨੇ ਲਿਖਿਆ ਵੀ ਬਦਾਵਾ ਰਾਮਿਆਂ ਨੇ ਪਿੰਡ ਲਿਖਿਆ ਜਦੋਂ ਦੁਬਾਰਾ ਆ ਕੇ ਮਿਲੇ, ਪਰ ਕੁਛ ਇਤਿਹਾਸਕਾਰਾਂ ਨੇ ਆਖਿਆ ਵੀ ਅਨੰਦਪੁਰ ਸਾਹਿਬ ਬਦਾਵਾ ਲਿਖਿਆ ਸੀ। ਸੋ ਰਹੋ ਵਿਚਾਰ। ਅਤੇ ਜਦੋਂ ਇਹ ਰਾਜਨੀਤਿਕ ਬੰਦੇ ਅਤੇ ਫਿਰ ਉਹ ਸਗਾਂ ਉਹ ਆਏ ਤਾਂ ਸੀ ਆਪਦੇ ਜਾਣੇ ਵੀ ਸੁਲ੍ਹਾ ਸਫਾਈ ਕਰਨ, ਅਤੇ ਸਗਾਂ ਉਦੋਂ ਵੀ ਆਪਣਾ ਕੰਮ ਵਿਗਾੜ ਕੇ ਚਲੇ ਗਏ। ਅਤੇ ਜਿਹੜੇ ਸੈਦਕੀ ਸਿੱਖ ਸਨ ਉਹਨਾਂ ਦੇ ਮਨ ਦੇ ਵਿੱਚ ਬੜਾ ਦੁੱਖ ਹੋਇਆ। ਕਹਿਣ ਲੱਗੇ, ਇਹਨਾਂ ਰਾਜਨੀਤਿਕ ਬੰਦਿਆਂ ਨੇ ਤਾਂ ਸਾਡਾ ਬੇੜਾ ਬਿਠਾ ਕੇ ਰੱਖ ਦਿੱਤਾ, ਅਤੇ ਹੁਣ ਕੁਝ ਨਾ ਕੁਝ ਆਪਾਂ ਨੂੰ ਕਰਨਾ ਪਵੇਗਾ। ਅਤੇ ਫਿਰ ਉਹਨਾਂ ਨੇ 40 ਸਿੰਘਾਂ ਨੇ ਸਹੁੰ ਖਾਧੀ। ਕਹਿੰਦੇ ਵੀ ਜਿਹਨੇ ਕਹਿੰਦੇ ਬਦਾਵਾ ਪੜਵਾਉਣਾ ਅਤੇ ਜਿਹਨੇ ਸਿਰ ਧੜ ਦੀ ਬਾਜੀ ਲਾਉਣੀ ਉਹ ਹੁਣ ਸਾਡੇ ਨਾਲ ਰਵੇ, ਅਤੇ ਜਿਹਨੂੰ ਜਾਨ ਪਿਆਰੀ ਅਤੇ ਜਹਾਨ ਪਿਆਰਾ ਉਹ ਚੱਲਿਆ ਜਾਵੇ। ਫਿਰ ਉਹ 40 ਜਿਹੜੇ ਸੂਰਮੇ ਸਨ ਉਹ ਵੀ 40 ਸਿੰਘ ਹੀ ਸਨ ਜਿਹੜੇ ਅਨੰਦਪੁਰ ਸਾਹਿਬ ਦੇ ਵਿੱਚ ਜਿਹੜੇ ਖਰੇ ਉਤਰੇ, ਜਿਨ੍ਹਾਂ ਨੇ ਬੇਦਾਵਾ ਨਹੀਂ ਸੀ ਲਿਖਿਆ। ਅਤੇ ਇਹ ਵੀ ਮੁੜ ਕੇ ਸਿਦਕੀ ਸਿੰਘ 40 ਰਹਿ ਗਏ ਸਨ, 40 ਮੁਕਤੇ ਜਿਨ੍ਹਾਂ ਨੂੰ ਆਖਿਆ ਗਿਆ। ਅਤੇ ਇਹ 40 ਸਿੰਘ ਰਹਿ ਗਏ, ਬਾਕੀ ਸਾਰੇ ਜਿਹੜੇ ਪੋਲੀਟੀਕਲ ਬੰਦੇ ਸਨ ਉਹ ਚਲੇ ਗਏ, ਕਿਉਂਕਿ ਉਹ ਕਿੱਥੇ ਮਰਦੇ ਨੇ, ਉਹ ਤਾਂ ਦੂਜਿਆਂ ਨੂੰ ਮਰਾਉਂਦੇ ਨੇ, ਆਪ ਤਾਂ ਜਦੋਂ ਕੋਈ ਸਰਕਾਰ ਬਣਦੀ ਹੈ ਉਸ ਵੇਲੇ ਮੂਹਰੇ ਆਉਂਦੇ। ਅਤੇ ਹੁਣ ਜਦੋਂ ਉਹ ਸਿਦਕੀ ਸਿੰਘਾਂ ਨੇ ਸਹੁੰਆਂ ਖਾਧੀਆਂ ਅਤੇ ਪਿੱਛੇ ਵਜੀਦੇ ਦੀ ਫੌਜ ਆ ਰਹੀ ਸੀ, ਉਹਨਾਂ ਨੇ ਉਹ ਖਦਰਾਣੀ ਦੀ ਟਾਪ ਜਿੱਥੇ ਗੁਰੂ ਮਹਾਰਾਜ ਨੇ ਟਿੱਬੀ ਸਾਹਿਬ ਜਾ ਕੇ ਮੋਰਚਾ ਮੱਲਿਆ ਹੋਇਆ ਸੀ, ਅਤੇ ਉੱਥੇ ਜਾ ਕੇ ਉਹਨਾਂ ਨੇ ਮੋਰਚਾ ਬੰਦੀ ਕਰ ਲਈ। ਖਦਰਾਣੇ ਦੀ ਟਾਪ ਦੇ ਆਲੇ ਦੁਆਲੇ ਬੇਰੀਆਂ ਦੇ ਦਰਖਤ ਸਨ, ਝਾੜੀਆਂ ਸਨ, ਉਹਨਾਂ ਦੀ ਚਾਦਰੇ ਪਾ ਦਿੱਤੇ ਤਾਂ ਕਿ ਦੁਸ਼ਮਣ ਨੂੰ ਭੁਲੇਖਾ ਲੱਗੇ ਵੀ ਸਿੱਖ ਫੌਜਾਂ ਬਹੁ ਗਿਣਤੀ ਵਿੱਚ ਇੱਥੇ ਉਤਰੀਆਂ ਹੋਈਆਂ ਨੇ। ਉੱਥੇ ਨੇੜੇ ਗੁਰਦੁਆਰਾ ਤੰਬੂ ਸਾਹਿਬ ਵੀ ਹੈ ਜੋ ਉਸ ਵੇਲੇ ਦੀ ਯਾਦ ਨੂੰ ਤਾਜ਼ਾ ਕਰਦਾ। ਅਤੇ ਦਸਤੇ ਨੇ ਜਦੋਂ ਵਜੀਦੇ ਦੀ ਫੌਜ ਚੜ੍ਹ ਕੇ ਆਈ ਤਾਂ ਉਸ ਵੇਲੇ ਉਹ 40 ਸਿੰਘਾਂ ਨੇ ਜਿਹੜੇ 40 ਮੁਕਤਿਆਂ ਦੇ ਨਾਂ ਨਾਲ ਯਾਦ ਕੀਤੇ ਜਾਂਦੇ ਨੇ, ਅਤੇ ਉਹਨਾਂ ਨੇ ਉਸ ਵੇਲੇ ਉਹਨਾਂ ਨੂੰ ਇਹੋ ਜਿਹੇ ਲੋਹੇ ਦੇ ਚਣੇ ਚਬਾਏ, ਇਹੋ ਜਿਹੇ ਉਹਨਾਂ ਦੇ ਛੱਕੇ ਛੁਡਾਏ, ਅਤੇ ਮੁੜ ਕੇ ਉਹ ਉੱਥੇ ਪਾਣੀ ਪੀਣ ਜੋਗੇ ਵੀ ਨਾ ਰਹੇ, ਅਤੇ ਉਹਨਾਂ ਨੂੰ ਖਾਲੀ ਹੱਥ ਪਿੱਛੇ ਭੱਜਣਾ ਪਿਆ। ਅਤੇ ਜਦੋਂ ਉਹਨਾਂ 40 ਸਿੰਘਾਂ ਨੇ ਦੁਸ਼ਮਣ ਦੀ ਫੌਜ ਦਾ ਮੁਕਾਬਲਾ ਕੀਤਾ ਅਤੇ ਕਲਗੀਧਰ ਪਾਤਸ਼ਾਹ ਉਸ ਵੇਲੇ ਟਿੱਬੀ ਸਾਹਿਬ ਗੁਰਦੁਆਰੇ ਟਿਕੇ ਹੋਏ ਸਨ, ਅਤੇ ਉਹਨਾਂ ਨੇ ਇੱਕ ਆਪਣੇ ਖਾਸ ਸੇਵਾਦਾਰ ਨੂੰ ਭੇਜਿਆ ਵੀ ਜਾਓ ਜਾ ਕੇ ਦੇਖ ਕੇ ਆਓ ਵੀ ਦੁਸ਼ਮਣ ਦੀ ਫੌਜ ਨਾਲ ਕੌਣ ਲੜ ਰਿਹਾ ਹੈ। ਤਾਂ ਪਤਾ ਲੱਗਿਆ ਮਹਾਰਾਜ ਉਹ 40 ਸਿਦਕੀ ਸਿੰਘ ਨੇ ਜਿਨ੍ਹਾਂ ਨੇ ਬੇਦਾਵਾ ਪੜਵਾਉਣ ਦੀ ਖਾਤਰ ਇਹ ਮਹਾਨ ਕੁਰਬਾਨੀਆਂ ਕੀਤੀਆਂ। ਤਾਂ ਉਸ ਵੇਲੇ ਕਲਗੀਧਰ ਪਾਤਸ਼ਾਹ ਫਟਾਫਟ ਟਿੱਬੀ ਸਾਹਿਬ ਤੋਂ ਚੱਲੇ ਅਤੇ ਘੋੜੇ ਦੀ ਰਕਾਬ ਦੇ ਵਿੱਚ ਜਦੋਂ ਕਾਹਲੀ ਨਾਲ ਪੈਰ ਰੱਖ ਕੇ ਚੜ੍ਹਨ ਲੱਗੇ, ਘੋੜੇ ਦੀ ਰਕਾਬ ਵੀ ਟੁੱਟ ਗਈ। ਉੱਥੇ ਗੁਰਦੁਆਰਾ ਰਕਾਬਗੰਜ ਵੀ ਉੱਥੇ ਬਣਿਆ ਹੋਇਆ, ਉੱਥੇ ਉਸ ਵੇਲੇ ਦੀ ਯਾਦਗਾਰ ਉਹ ਰਕਾਬ ਹੁਣ ਵੀ ਨਿਸ਼ਾਨੀ ਵਜੋਂ ਰੱਖੀ ਮਿਲਦੀ ਹੈ, ਸੰਗਤਾਂ ਦਰਸ਼ਨ ਕਰਦੀਆਂ ਨੇ। ਅਤੇ ਫਿਰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਉੱਥੋਂ ਤੀਰ ਚਲਾਏ ਜਿਹਦੇ ਨਾਲ ਜਿਹੜੇ 94 ਵਜੀਦੇ ਦੀ ਫੌਜ ਦੇ ਜਰਨੈਲ ਸਨ ਅਤੇ ਇਹਦਾ ਭਤੀਜਾ ਸੀ, ਉਹਨਾਂ ਨੂੰ ਗੁਰੂ ਮਹਾਰਾਜ ਨੇ ਮੌਤ ਦੇ ਘਾਟ ਉਤਾਰਿਆ। ਜਦੋਂ ਇਹਦੇ 94 ਜਰਨੈਲ ਮਾਰੇ ਗਏ, ਇਹਦਾ ਭਤੀਜਾ ਵੀ ਮਾਰਿਆ ਗਿਆ, ਵਜੀਦੇ ਦਾ ਮਨ ਦਹਿਲ ਗਿਆ। ਕਪੂਰੇ ਨੂੰ ਕਹਿਣ ਲੱਗਾ ਉਹ ਇੱਥੇ ਕਿਤੇ ਪਾਣੀ ਹੈ, ਉਹ ਕਹਿੰਦਾ ਇੱਥੇ ਤਾਂ ਪਾਣੀ ਤਾਂ ਹੈ ਨਹੀਂ, ਹੁਣ ਉਹ ਜਿੱਥੇ ਪਾਣੀ ਸੀ ਉੱਥੇ ਸਿੰਘਾਂ ਨੇ ਕਬਜ਼ਾ ਕੀਤਾ ਹੋਇਆ, ਜੇ ਤੁਸੀਂ ਅੱਗੇ ਪਾਣੀ ਮੰਗਣ ਜਾਓਗੇ ਅੱਗੇ ਪਾਣੀ ਬੜੀ ਦੂਰ ਹੈ, ਜੇ ਪਿੱਛੇ ਮੁੜ ਜਾਓਗੇ ਤਾਂ 3-4 ਕੋਹ 'ਤੇ ਪਾਣੀ ਮਿਲ ਸਕਦਾ। ਫਿਰ ਇਹਨੇ ਪਿੱਛੇ ਮੁੜਨਾ ਹੀ ਗਨੀਮਤ ਸਮਝਿਆ ਅਤੇ ਫਿਰ ਕਹਿਣ ਲੱਗਾ ਵਜੀਦੇ ਨੂੰ, ਕਹਿੰਦਾ ਜਿਹੜੇ ਸਾਡੇ ਜਵਾਨ ਮਰ ਗਏ ਨੇ, ਸਰਦਾਰ ਮਰ ਗਏ ਨੇ, ਉਹਨਾਂ ਨੂੰ ਦਫਨਾ ਤਾਂ ਦੇਈਏ, ਤੇ ਉਹ ਅੱਗੋਂ ਕਪੂਰਾ ਕਹਿਣ ਲੱਗਾ ਉਹ ਕਿਧਰੇ ਉਹਨਾਂ ਨੂੰ ਦਫਨਾਉਂਦੇ ਆਪ ਹੀ ਨਾ ਕਬਰਾਂ ਵਿੱਚ ਚਲੇ ਜਾਇਓ। ਹੁਣ ਤੁਸੀਂ ਆਪਣੀ ਜਾਨ ਲੈ ਕੇ ਭੱਜਣ ਦੀ ਕਰੋ, ਜਿਹੜੇ ਮਰ ਗਏ ਸੋ ਮਰ ਗਏ। ਤੇ ਫਿਰ ਇਉਂ ਵਜੀਦੇ ਦੀ ਫੌਜ ਸਾਰੀ ਉਥੋਂ ਭੁੱਖੀ ਪਿਆਸੀ ਪਿੱਛੇ ਨੂੰ ਭੱਜ ਤੁਰੀ ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਉਸ ਮੈਦਾਨ ਦੇ ਵਿੱਚ ਫਤਿਹ ਪ੍ਰਾਪਤ ਕੀਤੀ। ਤੇ ਜਦੋਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਉੱਥੇ ਆਏ, ਜਿੰਨੇ ਕਦਮ ਵੱਧ ਕੇ ਕੋਈ ਸਿੰਘ ਅੱਗੇ ਲੜਿਆ ਸੀ ਤੇ ਸ਼ਹੀਦ ਹੋਇਆ ਸੀ, ਤੇ ਗੁਰੂ ਮਹਾਰਾਜ ਨੇ ਸਾਰਿਆਂ ਨੂੰ ਵਰਦਾਨ ਬਖਸ਼ੇ ਵੀ ਇਹ ਸਿੰਘ ਸਾਡਾ 5,000 ਹੋਵੇਗਾ, ਇਹ 10,000 ਹੋਵੇਗਾ, 30,000 ਹੋਵੇਗਾ। ਇਹਦਾ ਮਤਲਬ ਵੀ ਗੁਰੂ ਮਹਾਰਾਜ ਉਹਨਾਂ ਨੂੰ ਸਿੱਖ ਰਾਜ ਵਿੱਚ ਸਰਦਾਰੀਆਂ ਬਖਸ਼ਿਸ਼ ਕਰ ਰਹੇ ਸਨ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੂੰ ਵੀ ਇਸ ਤਰ੍ਹਾਂ ਇਹ 1,000 ਫੌਜਾਂ ਦੇ ਮਾਲਕ ਹੋਣਗੇ ਜਾਂ 1,000 ਦੀ ਇਨਕਮ ਵਾਲੇ ਵੀ ਜਿਹੜੇ ਕੋਈ ਹਲਕੇ ਇਲਾਕੇ ਹੋਣਗੇ ਉਹਨਾਂ ਦੇ ਮਾਲਕ ਸਰਦਾਰ ਬਣਨਗੇ। ਇਉਂ ਗੁਰੂ ਮਹਾਰਾਜ ਨੇ ਉਹਨਾਂ ਨੂੰ ਵਰਦਾਨ ਬਖਸ਼ੇ। ਤੇ ਫਿਰ ਉਸ ਵੇਲੇ ਇੱਕ ਸਿੰਘ ਜ਼ਖਮੀ ਹਾਲਤ ਵਿੱਚ ਤੇ ਬੇਹੋਸ਼ ਹੋਇਆ ਮਿਲਿਆ ਤੇ ਇੱਕ ਮਾਤਾ। ਤੇ ਜਦੋਂ ਉਹਨਾਂ ਦੇ ਬਾਰੇ ਸਤਿਗੁਰੂ ਮਹਾਰਾਜ ਨੂੰ ਦੱਸਿਆ ਗਿਆ, ਸਤਿਗੁਰੂ ਕਹਿੰਦੇ ਭਾਈ ਉਹਨਾਂ ਨੂੰ ਉਠਾ ਕੇ ਸਾਡੇ ਕੋਲ ਲੈ ਆਓ। ਤੇ ਜਦੋਂ ਗੁਰੂ ਮਹਾਰਾਜ ਦੇ ਕੋਲ ਭਾਈ ਮਹਾਂ ਸਿੰਘ ਜੀ ਨੂੰ ਲੈ ਕੇ ਆਏ ਤੇ ਸਤਿਗੁਰੂ ਨੇ ਆਪਣੇ ਹੱਥਾਂ ਵਿੱਚੋਂ ਆਪਣੀ ਜੇਬ ਦੇ ਵਿੱਚੋਂ ਰੁਮਾਲ ਕੱਢਿਆ ਤੇ ਭਾਈ ਮਹਾਂ ਸਿੰਘ ਦਾ ਸਿਰ ਆਪਣੇ ਪੱਟਾਂ ਤੇ ਰੱਖ ਕੇ ਤੇ ਉਹਦਾ ਮੂੰਹ ਪੂੰਝਣ ਲੱਗ ਪਏ ਤੇ ਨਾਲ ਬੜੇ ਪਿਆਰ ਦੇ ਨਾਲ ਕਹਿਣ ਲੱਗੇ, ਭਾਈ ਮਹਾਂ ਸਿੰਘ ਜੀ ਅੱਖਾਂ ਖੋਲੋ। ਸਤਿਗੁਰੂ ਦੀ ਆਵਾਜ਼ ਸੀ ਕਿ ਮਾਨੋ ਅੰਮ੍ਰਿਤ ਦੀ ਵਰਖਾ ਹੋਈ। ਉਸੇ ਵੇਲੇ ਭਾਈ ਮਹਾਂ ਸਿੰਘ ਦੀਆਂ ਅੱਖਾਂ ਖੁੱਲ ਗਈਆਂ। ਕੀ ਵੇਖਦਾ ਹੈ? ਦੀਨ ਦੁਨੀਆਂ ਦੇ ਮਾਲਕ ਚੌਜੀ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਪੱਟਾਂ ਤੇ ਸਿਰ ਪਿਆ ਹੋਇਆ ਤੇ ਉੱਤੇ ਸਤਿਗੁਰੂ ਮਹਾਰਾਜ ਦੇ ਕਲਗੀ ਦੇ ਚਿਹਰੇ ਦੇ ਦੀਦਾਰ ਹੋ ਰਹੇ ਨੇ। ਵੇਖ ਕੇ ਇੱਕਦਮ ਇੰਨਾ ਗਦਗਦ ਹੋਇਆ, ਇੰਨਾ ਪ੍ਰਸੰਨ ਹੋਇਆ, ਇੱਕ ਵਾਰੀ ਇੰਨੀ ਖੁਸ਼ੀ ਦੇ ਵਿੱਚ ਇਹ ਨੱਚ ਉੱਠਿਆ ਨੂੰ ਸਭ ਕੁਝ ਹੀ ਭੁੱਲ ਗਿਆ। ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਭਾਈ ਮਹਾਂ ਸਿੰਘ ਜੀ, ਤੁਸੀਂ ਬਹੁਤ ਵੱਡੀ ਕੁਰਬਾਨੀ ਕੀਤੀ ਹੈ, ਮੰਗੋ ਜੋ ਮੰਗਣਾ ਚਾਹੁੰਦੇ ਹੋ। ਤਾਂ ਉਸ ਵੇਲੇ ਭਾਈ ਮਹਾਂ ਸਿੰਘ ਕਹਿਣ ਲੱਗਾ, ਸੱਚੇ ਪਾਤਸ਼ਾਹ, ਹੁਣ ਕੋਈ ਇੱਛਾ ਨਹੀਂ ਰਹੀ, ਅੰਤਮ ਸਮੇਂ ਤੁਹਾਡੇ ਦਰਸ਼ਨ ਹੋ ਗਏ ਨੇ, ਮੇਰਾ ਮਨ ਲੋਚਾ ਗੁਰਦਰਸ਼ਨ ਤਾਈ, ਬਿਲਪ ਕਰੇ ਚਾਤਰੇ ਕੀ ਨਿਆਈ, ਤ੍ਰਿਖਾ ਨਾ ਉਤਰਾ ਸ਼ਾਂਤ ਨਾਵੈ ਬਿਨ ਦਰਸ਼ਨ ਸੰਤ ਪਿਆਰੇ ਜੀਓ, ਹਾਉ ਕੋਲੀ ਜੀਓ ਕੋਲ ਕੁਮਾਈ ਗੁਰਦਰਸ਼ਨ ਸੰਤ ਪਿਆਰੇ ਜੀਓ। ਹੁਣ ਤਾਂ ਬਸ ਆਗਿਆ ਦਿਓ, ਮੈਂ ਸੱਚਖੰਡ ਜਾਵਾਂ। ਇਹ ਸਮਾਂ ਬੜੇ ਬੜੇ ਯੋਗੀਆਂ ਤਪੱਸੀਆਂ ਨੂੰ ਵੀ ਉਪਲਬਧ ਨਹੀਂ ਹੁੰਦਾ, ਤੁਹਾਡੇ ਦਰਸ਼ਨ ਕਰਦਿਆਂ ਮੈਂ ਸੱਚਖੰਡ ਜਾਣਾ ਚਾਹੁੰਦਾ ਹਾਂ। ਗੁਰੂ ਮਹਾਰਾਜ ਕਹਿਣ ਲੱਗੇ, ਪਿਆਰਿਆ, ਇਉਂ ਸੱਚਖੰਡ ਵਿੱਚ ਨਹੀਂ ਜਾ ਸਕਦਾ, ਪਹਿਲਾਂ ਤੂੰ ਜੋ ਤੇਰੇ ਮਨ ਦੇ ਵਿੱਚ ਭਾਵਨਾ ਸੀ, ਇੱਛਾ ਸੀ, ਉਹ ਦੱਸ। ਜਿੰਨਾ ਚਿਰ ਤੂੰ ਉਹ ਮੰਗਦਾ ਨਹੀਂ ਕੁਛ, ਅਸੀਂ ਉਨਾ ਚਿਰ ਅਸੀਂ ਤੈਨੂੰ ਸੱਚਖੰਡ ਨਹੀਂ ਜਾਣ ਦੇਵਾਂਗੇ। ਕਿੰਨੀ ਪਿਆਰ ਦੀ ਇਹ ਕਹਾਣੀ, ਕਥ ਕਹਾਣੀ, ਪ੍ਰੇਮ ਕੋਈ ਗੁਰਮੁਖ ਆਖੇ ਆਏ। ਤੇ ਭਾਈ ਮਹਾਂ ਸਿੰਘ ਕਹਿਣ ਲੱਗਾ, ਨਹੀਂ ਮਹਾਰਾਜ, ਕੋਈ ਇੱਛਾ ਨਹੀਂ। ਗੁਰੂ ਮਹਾਰਾਜ ਕਹਿੰਦੇ, ਉਹ ਭੁੱਲਦਾ, ਕੁਛ ਯਾਦ ਕਰ। ਫਿਰ ਇਹਨੂੰ ਯਾਦ ਆਇਆ, ਕਹਿਣ ਲੱਗਾ, ਸੱਚੇ ਪਾਤਸ਼ਾਹ, ਹਾਂ ਹਾਂ ਮੈਨੂੰ ਯਾਦ ਆ ਗਿਆ, ਤੇ ਕਿਰਪਾ ਕਰੋ, ਟੁੱਟੀ ਗੰਢ ਦਿਓ। ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਹੈਰਾਨ ਹੋਏ, ਕਹਿਣ ਲੱਗੇ, ਭਾਈ ਮਹਾਂ ਸਿੰਘ, ਤੂੰ ਆਪਣੇ ਲਈ ਕੁਛ ਮੰਗ ਲੈ, ਜੇ ਦੁਨੀਆਂ ਦਾ ਰਾਜ ਚਾਹੀਦਾ, ਦਰਗਾਹ ਦਾ ਰਾਜ ਚਾਹੀਦਾ, ਸਭ ਕੁਛ ਮਿਲ ਸਕਦਾ, ਜੇ 4 ਯੁੱਗਾਂ ਦੀ ਲੰਬੀ ਉਮਰ ਚਾਹੀਦੀ ਉਹ ਵੀ ਮਿਲ ਸਕਦੀ ਹੈ। ਪਰ ਭਾਈ ਮਹਾਂ ਸਿੰਘ ਕਹਿਣ ਲੱਗਾ, ਨਹੀਂ ਮਹਾਰਾਜ, ਕਿਸੇ ਚੀਜ਼ ਦੀ ਇੱਛਾ ਨਹੀਂ, ਬਸ ਇੱਕੋ ਇੱਛਾ ਹੈ, ਬਸ ਟੁੱਟੀ ਗੰਢ ਲਵੋ। ਤੇ ਜਦੋਂ ਇਹ ਗੱਲ ਆਖੀ ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਬੇਦਾਵੇ ਦਾ ਕਾਗਜ਼ ਆਪਣੇ ਜੇਬ ਦੇ ਵਿੱਚੋਂ ਬਾਹਰ ਕੱਢਿਆ ਤੇ ਉਹਦੇ ਸਾਹਮਣੇ ਟੂਟੀ ਗੰਢਨ ਹਾਰ ਗੋਪਾਲ ਸਰਬ ਜੀਆਂ ਆਪੇ ਪ੍ਰਤਪਾਲ ਬਚਨ ਕਹਿੰਦਿਆਂ ਹੋਇਆਂ ਉਹ ਬੇਦਾਵਾ ਪਾੜ ਦਿੱਤਾ ਤੇ ਕਹਿਣ ਲੱਗਾ, ਲੈ ਹੁਣ ਮਹਾਂ ਸਿੰਘ ਖੁਸ਼ ਹੈ? ਕਹਿੰਦਾ, ਹਾਂ ਮਹਾਰਾਜ ਮੈਂ ਖੁਸ਼ ਹਾਂ, ਤੇ ਮੈਨੂੰ ਹੁਣ ਆਗਿਆ ਦਿਓ, ਮੈਂ ਸੱਚਖੰਡ ਜਾਵਾਂ। ਮੇਰੇ ਨਾਲ ਦੇ ਸਾਥੀ ਉਡੀਕ ਕਰ ਰਹੇ ਨੇ, ਕਿਉਂ? ਉਹਨਾਂ ਨੂੰ ਸੱਚਖੰਡ ਵਿੱਚ ਜਾਣ ਦੀ ਆਗਿਆ ਨਹੀਂ ਮਿਲ ਰਹੀ, ਕਿਉਂ? ਉਹ ਗੁਰੂ ਤੋਂ ਬੇਮੁੱਖ ਹੋ ਕੇ ਆਏ ਸਨ, ਭਾਵੇਂ ਉਹਨਾਂ ਨੇ ਕੁਰਬਾਨੀਆਂ ਵੀ ਬਹੁਤ ਕੀਤੀਆਂ ਨੇ, ਪਰ ਜਿੰਨਾ ਚਿਰ ਇਹ ਬਿਦਾਵਾ ਨਹੀਂ ਸੀ ਪਟਿਆ, ਉਨਾ ਚਿਰ ਉਹਨਾਂ ਨੂੰ ਅੰਦਰ ਜਾਣ ਦੀ ਆਗਿਆ ਨਹੀਂ ਸੀ ਮਿਲ ਰਹੀ। ਤੇ ਹੁਣ ਕਿਰਪਾ ਕਰੋ, ਮੈਨੂੰ ਹੁਕਮ ਕਰੋ ਤੇ ਮੈਂ ਸੱਚਖੰਡ ਜਾਵਾਂ ਤੇ ਨਾਲ ਦੇ ਸਾਥੀਆਂ ਨੂੰ ਵੀ ਅੰਦਰ ਲੈ ਜਾਵਾਂ। ਤੇ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਲੈ ਕੇ ਭਾਈ ਮਹਾਂ ਸਿੰਘ ਤੇ ਉਸ ਵੇਲੇ ਸ਼ਹੀਦੀ ਪ੍ਰਾਪਤ ਕਰਕੇ ਸੱਚਖੰਡ ਵਿੱਚ ਚਲੇ ਗਏ ਤੇ ਦੇਖ ਲਓ ਆਪਣੇ ਸਾਰੇ ਗੁਨਾਹ ਬਖਸ਼ਾ ਲਏ। ਗੁਰ ਕੇ ਚਰਨ ਹਿਰਦੇ ਵਸਾਏ, ਮੂੜੇ ਪਿਛਲੇ ਗੁਨਹ ਸਭ ਬਖਸ਼ ਲਿਆ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਮੂਰਖੋ ਜੇ ਗੁਰੂ ਦੇ ਚਰਨਾਂ ਨੂੰ ਹਿਰਦੇ ਵਿੱਚ ਵਸਾ ਲਵੋ ਤੇ ਫਿਰ ਪਿਛਲੇ ਸਾਰੇ ਗੁਨਾਹਾਂ ਨੂੰ ਤੁਸੀਂ ਬਖਸ਼ਾ ਸਕਦੇ ਹੋ। ਹਾਹੇ ਹਰ ਕਥਾ ਬੁਝ ਤੂੰ ਮੂੜੇ ਤਾਂ ਸਦਾ ਸੁਖ ਹੋਏ। ਹਾਹੇ ਅੱਖਰ ਦੁਆਰਾ ਸਤਿਗੁਰੂ ਕਹਿੰਦੇ ਨੇ, ਮੂਰਖਾ ਤੂੰ ਉਸ ਵਾਹਿਗੁਰੂ ਦੀ ਕਥਾ ਨੂੰ ਵੀ ਸਮਝ, ਜਿਹੜੀਆਂ ਹੋਰ ਝੂਠੀਆਂ ਮਨੋ ਕਲਪਤ ਕਥਾ ਕਹਾਣੀਆਂ ਤੇ ਬਥੇਰੀਆਂ ਤੂੰ ਸੁਣਾਉਣਾ, ਪਰ ਵਾਹਿਗੁਰੂ ਦੀ ਕਥਾ ਵੀ ਸਮਝ ਤਾਂ ਸਦਾ ਸੁਖ ਹੋਈ। ਜੇ ਵਾਹਿਗੁਰੂ ਦੀ ਕਥਾ ਨੂੰ, ਪ੍ਰੇਮ ਦੀ ਅਕਥ ਕਹਾਣੀ ਨੂੰ ਸਮਝ ਲਵੇਂ ਤਾਂ ਤੈਨੂੰ ਸਦੈਵੀ ਸੁਖ ਪ੍ਰਾਪਤ ਹੋ ਸਕਦਾ ਹੈ। ਮਨਮੁਖ ਪੜ੍ਹੇ ਤੇ ਤਾਂ ਦੁੱਖ ਲੱਗੈ, ਵਿਣ ਸਤਿਗੁਰ ਮੁਕਤ ਨਾ ਹੋਏ। ਸਤਿਗੁਰੂ ਕਹਿੰਦੇ ਨੇ, ਮਨਮੁਖ ਪੜ੍ਹੇ ਉਹ ਮੂਰਖਾ ਤੂੰ ਮਨਮੁਖਤਾਈ ਨਾਲ ਜਿੰਨਾ ਵੀ ਪੜ੍ਹਦਾ ਹੈ ਹੰਕਾਰ ਦੇ ਵਿੱਚ, ਓਨਾ ਹੀ ਵਧੇਰੇ ਤੈਨੂੰ ਦੁੱਖ ਲੱਗਦਾ। ਬਿਨਾਂ ਸਤਿਗੁਰੂ ਤੋਂ ਤੂੰ ਮੁਕਤ ਨਹੀਂ ਹੋ ਸਕਦਾ। ਚਾਹੇ ਕਿੰਨੀ ਪੜ੍ਹਾਈ ਕਰ ਲੈ, ਕਿੰਨਾ ਵਿਦਵਾਨ ਬਣ ਜਾਏ, ਪਰ ਗੁਰੂ ਤੋਂ ਬਿਨਾਂ ਤੇਰੀ ਕਲਿਆਣ ਨਹੀਂ ਹੋ ਸਕਦੀ। ਰਾਰਾ ਰਾਮ ਚਿਤ ਕਰ ਮੂੜੇ, ਹਿਰਦੈ ਜਿਨਕੈ ਰਵ ਰਹੇ ਆ। ਰਾਰੇ ਅੱਖਰ ਦੁਆਰਾ ਸਤਿਗੁਰੂ ਕਹਿੰਦੇ ਨੇ, ਮੂਰਖਾ ਤੂੰ ਉਸ ਵਾਹਿਗੁਰੂ ਪਰਮੇਸ਼ਰ ਨੂੰ ਚੇਤੇ ਕਰ, ਹਿਰਦੈ ਜਿਨਕੈ ਰਵ ਰਹੇ ਆ। ਮਹਾਰਾਜ ਮੈਨੂੰ ਚੇਤੇ ਨਹੀਂ ਆਉਂਦਾ, ਮੈਂ ਕੀ ਕਰਾਂ? ਹਜ਼ੂਰ ਕਹਿੰਦੇ, ਹਿਰਦੈ ਜਿਨਕੈ ਰਵ ਰਿਹਾ, ਜਿਨ੍ਹਾਂ ਦੇ ਹਿਰਦੇ ਵਿੱਚ ਵਾਹਿਗੁਰੂ ਵਸ ਰਿਹਾ ਹੈ, ਉਹਨਾਂ ਮਹਾਂਪੁਰਖਾਂ ਦੀ ਸੰਗਤ ਕਰ, ਉਹਨਾਂ ਦੀ ਸੇਵਾ ਕਰ, ਉਹਨਾਂ ਦੀ ਅਸੀਸ ਲੈ, ਫਿਰ ਤੂੰ ਵੀ ਵਾਹਿਗੁਰੂ ਨੂੰ ਚੇਤੇ ਕਰ ਸਕਦਾ। ਗੁਰਪ੍ਰਸਾਦੀ ਜਿਨੀ ਰਾਮ ਪਛਾਤਾ, ਨਿਰਗੁਣ ਰਾਮ ਤਿਨੀ ਬੂਝ ਲਹਿਆ। ਹਾਂ, ਜਿਨ੍ਹਾਂ ਨੇ ਗੁਰੂ ਦੀ ਕਿਰਪਾ ਦੁਆਰਾ ਵੀ ਉਸ ਵਾਹਿਗੁਰੂ ਪਰਮੇਸ਼ਰ ਨੂੰ ਪਛਾਣ ਲਿਆ ਹੈ, ਸਰਗੁਣ ਸਰੂਪ ਦੇ ਵਿੱਚ ਵੀ ਉਹਦੀ ਜਾਣ ਪਛਾਣ ਹਾਸਲ ਕਰ ਲਈ, ਨਿਰਗੁਣ ਰਾਮ ਤਿਨੀ ਬੂਝ ਲਿਆ, ਜਿਨ੍ਹਾਂ ਨੇ ਗੁਰੂ ਦੀ ਕਿਰਪਾ ਦੁਆਰਾ ਸਰਗੁਣ ਸਰੂਪ ਵਾਹਿਗੁਰੂ ਦੇ ਦੀਦਾਰ ਕਰ ਲਏ, ਤੇ ਫਿਰ ਜਾਂ ਨਿਰਗੁਣ ਸਰੂਪ ਬ੍ਰਹਮ ਸੀ ਉਹ ਵੀ ਉਹਨਾਂ ਨੇ ਸਮਝ ਲਿਆ, ਭਾਵ ਗੁਰੂ ਹੀ ਸਰਗੁਣ ਸਰੂਪ ਹੈ ਤੇ ਗੁਰੂ ਦੀ ਕਿਰਪਾ ਦੁਆਰਾ ਨਿਰਗੁਣ ਸਰੂਪ ਦਾ ਵੀ ਗਿਆਨ ਪ੍ਰਾਪਤ ਹੋ ਜਾਂਦਾ ਹੈ। ਤੇਰਾ ਅੰਤ ਨਾ ਜਾਈ ਲਖਿਆ, ਕਥ ਨਾ ਜਾਈ ਹਰ ਕਥਿਆ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਉਸ ਪਾਧੇ ਨੂੰ ਸਮਝਾਉਂਦੇ ਨੇ, ਗੁਰਮੁਖਾ ਤੇਰਾ ਅੰਤ ਨਾ ਜਾਈ ਲਖਿਆ, ਇਹ ਗੱਲ ਆਖ ਹੇ ਵਾਹਿਗੁਰੂ, ਤੇਰਾ ਅੰਤ ਕਿਸੇ ਪਾਸੋਂ ਨਹੀਂ ਜਾਣਿਆ ਜਾ ਸਕਦਾ। ਅਕਥ ਨਾ ਜਾਈ ਹਰ ਕਥਿਆ, ਹੇ ਵਾਹਿਗੁਰੂ ਤੂੰ ਅਕਥ ਹੈ, ਕਿਸੇ ਪਾਸੋਂ ਵੀ ਕਥਾ ਨਹੀਂ ਕੀਤਾ ਜਾ ਸਕਦਾ। ਨਾ ਤੇ ਤੇਰਾ ਕੋਈ ਅੰਤ ਜਾਣ ਸਕਦਾ ਹੈ ਤੇ ਨਾ ਹੀ ਤੇਰਾ ਕੋਈ ਬਿਆਨ ਕਰ ਸਕਦਾ ਹੈ। ਨਾਨਕ ਜਿਨ ਕੋ ਸਤਿਗੁਰ ਮਿਲਿਆ, ਤਿਨਕਾ ਲੇਖਾ ਨਿਬੜਿਆ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵੀ ਇਹ ਪਦ ਆ, ਜਿਨ੍ਹਾਂ ਨੂੰ ਪੂਰਾ ਤੇ ਸੱਚਾ ਸਤਿਗੁਰੂ ਮਿਲ ਗਿਆ, ਤਿਨਕਾ ਲੇਖਾ ਨਿਬੜਿਆ, ਤੇ ਭਾਈ ਉਹਨਾਂ ਦਾ ਸਾਰਾ ਹੀ ਲੇਖਾ ਹਿਸਾਬ ਕਿਤਾਬ ਨਿਬੜ ਗਿਆ। ਧਰਮ ਰਾਏ ਦਰ ਕਾਗਦ ਫਾਰੇ, ਜਨ ਨਾਨਕ ਲੇਖਾ ਸਮਝਾ। ਕਲਗੀਧਰ ਪਾਤਸ਼ਾਹ ਨੇ ਇੱਕ ਬੜਾ ਕਮਾਲ ਦਾ ਬਚਨ ਆਖਿਆ ਸੀ, ਕਹਿਣ ਲੱਗੇ, ਗੁਰਸਿੱਖਾ ਜੇ ਤੂੰ ਇੱਕ ਵਾਰੀ ਖੰਡੇ ਬਾਟੇ ਦਾ ਅੰਮ੍ਰਿਤ ਛਕ ਲਵੇਂ, ਮੈਂ ਤੈਨੂੰ ਜਮਾਂ ਦੇ ਵਸ ਨਹੀਂ ਪੈਣ ਦੇਵਾਂਗਾ, ਤੇ ਜੇ ਤੇਰੇ ਕੋਲੋਂ ਕੋਈ ਪੁੱਲ ਹੋ ਵੀ ਜਾਵੇ ਤੇ ਤੂੰ ਕਿਧਰੇ ਨਰਕਾਂ ਵਿੱਚ ਜਾ ਕੇ ਡਿੱਗ ਪਵੇਂ, ਜੇ ਤੇਰੇ ਕੋਲੇ ਗੁਰੂ ਦੀ ਮੋਹਰ ਹੈ, ਭਾਵ ਸਾਬਤ ਸੂਰਤ ਹੈ ਸਿਰ ਦੇ ਕੇਸ ਨੇ, ਤੇ ਮੈਂ ਆਪਣੀ ਮੋਹਰ ਪਛਾਣ ਕੇ ਨਰਕਾਂ ਵਿੱਚੋਂ ਧੋ ਕੇ ਵੀ ਬਾਹਰ ਕੱਢ ਲਵਾਂਗਾ। ਏਡੀ ਵੱਡੀ ਕੇਸਾਂ ਦੀ ਮਹਾਨਤਾ ਸਤਿਗੁਰੂ ਨੇ ਬਿਆਨ ਕੀਤੀ। ਹਜ਼ੂਰ ਕਹਿੰਦੇ, ਜਿਨ੍ਹਾਂ ਨੂੰ ਸੱਚਾ ਸਤਿਗੁਰੂ ਮਿਲਿਆ ਤੇ ਉਹਨਾਂ ਦਾ ਸਾਰਾ ਹਿਸਾਬ ਕਿਤਾਬ ਨਿਬੜ ਗਿਆ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਜਿਹੜੀ ਦੂਸਰੀ ਪੱਟੀ ਹੈ, ਇਹ ਗੋਇੰਦਵਾਲ ਕਿਸੇ ਹੋਰ ਪਾਧੇ ਨੂੰ ਪੜ੍ਹਾਈ ਹੈ, ਉਹਨੂੰ ਸਿੱਖਿਆ ਬਖਸ਼ੀ ਹੈ, ਜਿਹੜਾ ਗਲਤ ਸਿੱਖਿਆ ਦੇ ਕੇ ਤੇ ਹੋਰ ਵਿਦਿਆਰਥੀਆਂ ਨੂੰ, ਆਪਣੇ ਚਾਟੜਿਆਂ ਨੂੰ ਗਲਤ ਪਾਸੇ ਤੋਰ ਰਿਹਾ ਸੀ ਤੇ ਪੁੱਠੀ ਪੱਟੀ ਪੜ੍ਹਾ ਰਿਹਾ ਸੀ, ਤੇ ਉਹਨੂੰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਭੁਲਾਵੀਂ ਅੱਖਰਾਂ ਦੁਆਰਾ ਇਹ ਪੱਟੀ ਬਾਣੀ ਲਿਖ ਕੇ ਤੇ ਉਹਨੂੰ ਮਨਮੁਖ ਤੋਂ ਗੁਰਮੁਖ ਬਣਾਇਆ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਬਖਸ਼ਿਸ਼ ਕਰਨ, ਇਹ ਦੋਨੋਂ ਪੱਟੀਆਂ ਦੇ ਜੋ ਉਪਦੇਸ਼ ਸਤਿਗੁਰੂ ਨੇ ਸਾਨੂੰ ਬਖਸ਼ੇ ਨੇ, ਆਪਾਂ ਇਹਨਾਂ ਨੂੰ ਹਿਰਦੇ ਵਿੱਚ ਵਸਾਉਣਾ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ। ਤੇਰਾ ਅੰਤ ਨਾ ਜਾਈ ਲਖਿਆ, ਅਕਥ ਨਾ ਜਾਈ ਹਰ ਕਥਿਆ। ਨਾਨਕ ਜਿਨ ਕਉ ਸਤਿਗੁਰ ਮਿਲਿਆ, ਤਿਨਕਾ ਲੇਖਾ ਨਿਬੜਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।